ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰੰ ਦਿਆਲੰ ਆਸੁਰੰ ਗੋਪਾਲ ਕੀਰਤਨਹ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰ ਸੰਤ ਉਦਰੰ ਦਿਆਲੰ ਆਸੁਰੰ ਗੋਪਾਲ ਕੀਰਤਨਹ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰ ਚੰਦਨ ਚਾਂਦਨਾ ਸਰਦ ਰੁੱਤ ਮੂਲ ਨ ਮਿਟਈ ਕਾਮ ਸੀਤਲ ਥੀਵੈ ਨਾਨਕਾ ਜੇ ਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਾਨਾ ਸੁਣ ਪਰਤਾਪ ਗੋਵਿੰਦ ਨਿਰਭਉ ਭਏ ਮਾਨਾ ਟੋਟ ਨਯਾਵੈ ਮੂਲ ਸੰਚਿਆ ਨਾਮ ਧਾਨਾ ਸੰਤ ਜਨਾ ਸਿਓ ਸੰਗ ਪਾਈਐ ਵੱਡੈ ਪੁੰਨਾ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨਾ ਸੰਤ ਜਨਾ ਸਿਓ ਸੰਗ ਪਾਈਐ ਵੱਡੈ ਪੁੰਨਾ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਭਗਤ ਵਸ਼ਲ ਪਤਿਤ ਪਾਵਨ ਦਸਾਂ ਪਾਤਸ਼ਾਹੀਆਂ ਦੀ ਜੋਤ ਰੱਬੀ ਗਿਆਨ ਦੇ ਸਾਗਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏ ਮਾਨ ਬਹੁਤ ਹੀ ਵਡਭਾਗੀ ਗੁਰਸਿੱਖ ਸਤਸੰਗੀ ਜਨੋ, ਸਤਿਗੁਰਾਂ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਸਿੱਖ ਕੌਮ ਦੇ ਕੇਂਦਰੀ ਅਸਥਾਨ ਸਮੁੱਚੀ ਮਾਨਵਤਾ ਵਾਸਤੇ ਰੂਹਾਨੀਅਤ ਦੇ ਮੁਜੱਸਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆਂ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਹੋ ਕਰਕੇ ਜੋ ਅੰਮ੍ਰਿਤ ਵੇਲੇ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਉਸ ਦੀ ਵਿਚਾਰ ਕਰਨ ਅਤੇ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਦੀਵਾਨ ਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਜਿੱਥੇ ਮੁੱਖ ਵਾਕ ਦੀ ਕਥਾ ਦੀ ਜੋ ਮਰਿਆਦਾ ਹੈ ਉਹਦਾ ਨਿਰੰਤਰ ਪ੍ਰਵਾਹ ਚੱਲ ਰਿਹਾ, ਇਸੇ ਤਰ੍ਹਾਂ ਸਮੇਂ ਸਮੇਂ ਜਦੋਂ ਵੀ ਪਾਵਨ ਗੁਰਪੁਰਬ ਜਾਂ ਹੋਰ ਸਿੱਖ ਧਰਮ ਨਾਲ ਸੰਬੰਧਿਤ ਇਤਿਹਾਸਕ ਦਿਹਾੜੇ ਆਉਂਦੇ ਨੇ ਉਹ ਇਤਿਹਾਸ ਵੀ ਗੁਰੂ ਕੀਆਂ ਸੰਗਤਾਂ ਦੇ ਨਾਲ ਸਾਂਝਾ ਕੀਤਾ ਜਾਂਦਾ। ਗੁਰਬਾਣੀ ਜਿੱਥੇ ਸਾਡੀ ਰੂਹ ਹੈ, ਇਤਿਹਾਸ ਸਰੀਰਕ ਰੂਪੀ ਢਾਂਚਾ ਹੈ, ਰੀੜ ਦੀ ਹੱਡੀ ਦੀ ਤਰ੍ਹਾਂ ਹੈ, ਦੋਵੇਂ ਹੀ ਇੱਕ ਦੂਸਰੇ ਨਾਲ ਓਤ ਪੋਤ ਨੇ। ਅੱਜ ਦਾ ਇਹ ਪਾਵਨ ਇਤਿਹਾਸਕ ਦਿਹਾੜਾ ਸਿੱਖ ਕੌਮ ਦੇ ਅਣਖੀ ਜਰਨੈਲ, ਗੁਰੂ ਘਰ ਦੇ ਅਨਨ ਸੇਵਕ, ਨਾਮ ਬਾਣੀ ਦੇ ਵਿੱਚ ਰੰਗੇ ਹੋਏ ਸ਼ਹੀਦ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ, ਜਿੱਥੇ ਉਨ੍ਹਾਂ ਦੇ ਪਾਵਨ ਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ, ਉੱਥੇ ਸੰਸਾਰ ਭਰ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਰਹਿ ਰਹੀਆਂ ਨੇ, ਬੜੀ ਭਾਵਨਾ ਸਹਿਤ ਗੁਰੂ ਘਰ ਦੇ ਅਨਨ ਸੇਵਕ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਾਰੋਪਕਾਰਾਂ ਨੂੰ ਯਾਦ ਕਰਦਿਆਂ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਅੱਜ ਇੱਕ ਹੋਰ ਵੀ ਇਤਿਹਾਸਕ ਦਿਹਾੜਾ ਹੈ, ਜਦੋਂ ਸਿੱਖ ਕੌਮ ਨੇ ਅਨੇਕਾਂ ਸ਼ਹਾਦਤਾਂ ਦੇ ਕੇ, ਅਨੇਕਾਂ ਕੁਰਬਾਨੀਆਂ ਕਰਕੇ ਆਪਣੇ ਗੁਰਧਾਮਾਂ ਦੇ ਪ੍ਰਬੰਧ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ ਸੀ। 99 ਸਾਲਾ ਸ਼ਹੀਦਾਂ ਦੀ ਇਸ ਨੁਮਾਇੰਦਾ ਜਮਾਤ, ਜੋ ਸਿੱਖਾਂ ਦੀ ਪ੍ਰਤੀਨਿਧਤਾ ਸਾਰੇ ਸੰਸਾਰ ਵਿੱਚ ਕਰਦੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਹ ਇਤਿਹਾਸਕ ਦਿਹਾੜਾ ਮਨਾਇਆ ਜਾਣਾ ਹੈ, ਕਿਉਂਕਿ 15 ਨਵੰਬਰ 1920 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਹੋਈ ਸੀ। 2020 ਦੇ ਵਿੱਚ ਜਿੱਥੇ 100 ਸਾਲਾ ਇਹ ਸਥਾਪਨਾ ਦਿਵਸ ਮਨਾਇਆ ਜਾਣਾ ਹੈ, ਉੱਥੇ ਇਸ ਵਾਰ 99 ਸਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਥਾਪਨਾ ਦਿਵਸ, ਜਿਸ ਦੇ ਸਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜੋ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪ੍ਰਵਾਹ ਚੱਲ ਰਹੇ ਹਨ, ਉਨ੍ਹਾਂ ਦੀ ਅੱਜ ਸੰਪੂਰਨਤਾ ਹੋਣੀ ਹੈ। ਆਓ ਸਭ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾਈਏ, ਕੋਈ ਵੀ ਰਸਨਾ ਵਾਂਝੀ ਨਾ ਰਹੇ ਬੜੇ ਪਿਆਰ ਸਹਿਤ, ਕਿਉਂਕਿ ਸਿੱਖੀ ਦਾ ਇਹ ਸਫ਼ਰ ਸੱਚਮੁੱਚ ਪੈਰੀ ਪਵਣਾ ਜੱਗ ਵਰਤਾਇਆ ਤੋਂ ਲੈ ਕੇ ਆਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬੁਲਾਵੈ, ਬੜੇ ਪਿਆਰ ਸਹਿਤ ਗੁਰੂ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦਾ ਸਿਧਾਂਤ ਸਤਿਗੁਰਾਂ ਨੇ ਸੱਚ ਤੇ ਰੱਖਿਆ, ਆਦਿ ਕਾਲ ਤੋਂ ਹੀ ਸੱਚ ਦੀ ਵਿਰੋਧਤਾ ਦੇ ਵਿੱਚ ਜਿਹੜੇ ਕੂੜ ਦੇ ਧਾਰਨੀ ਸਨ, ਉਨ੍ਹਾਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹਦਾ ਵਿਰੋਧ ਵੀ ਕੀਤਾ ਅਤੇ ਟਕਰਾਅ ਵਾਲੀ ਨੀਤੀ ਨੂੰ ਵੀ ਅਪਣਾਇਆ। ਪਰ ਹਰ ਵਾਰ ਸੰਸਾਰ ਨੇ ਵੇਖਿਆ ਕਿ ਕੂੜ ਨਿਖੁੱਟਦਾ ਰਿਹਾ, ਕੂੜ ਸ਼ਰਮਸ਼ਾਰ ਹੁੰਦਾ ਰਿਹਾ, ਹਾਰਦਾ ਰਿਹਾ, ਪਰ ਸੱਚ ਸੋਨੇ ਦੀ ਤਰ੍ਹਾਂ ਭੱਠੀ ਵਿੱਚ ਪੈ ਕੇ ਵੀ, ਅਨੇਕਾਂ ਜ਼ੁਲਮ ਸਹਾਰ ਕੇ ਵੀ ਛਵੀਦਾਰ ਬਣ ਕੇ ਸੰਸਾਰ ਦੇ ਸਾਹਮਣੇ ਆਇਆ। ਗੁਰਬਾਣੀ ਦਾ ਸਿਧਾਂਤ ਹੈ ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ। ਇਸ ਸੱਚ ਧਰਮ ਦੀ ਖਾਤਰ ਗੁਰੂ ਨਾਨਕ ਸਾਹਿਬ ਜੀ ਬਾਬਰ ਦੀ ਕਾਲ ਕੋਠੜੀ ਵਿੱਚ ਵੀ ਗਏ। ਸ਼ਹਾਦਤ ਉਦੋਂ ਵੀ ਹੋ ਸਕਦੀ ਸੀ ਜਦੋਂ ਹਮਾਯੂ ਹਾਰਿਆ ਹੋਇਆ ਖਡੂਰ ਸਾਹਿਬ ਦੀ ਧਰਤੀ ਤੇ ਆਇਆ, ਉਹਨੇ ਯਤਨ ਕੀਤਾ ਗੁਰੂ ਅੰਗਦ ਦੇਵ ਮਹਾਰਾਜ ਵਿਸ਼ੇਸ਼ ਤੌਰ ਤੇ ਮੇਰਾ ਸਤਿਕਾਰ ਕਰਨ, ਪਰ ਸਤਿਗੁਰੂ ਗੁਰੂ ਅੰਗਦ ਦੇਵ ਜੀ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣ ਵਿੱਚ ਮਸਰੂਫ ਸਨ। ਉਹਨੇ ਖਿੱਝ ਕੇ ਜਦੋਂ ਮਿਆਨ ਵਿੱਚੋਂ ਤਲਵਾਰ ਕੱਢਣ ਲਈ ਤਲਵਾਰ ਦੇ ਦਸਤੇ ਤੇ ਹੱਥ ਰੱਖਿਆ ਤੇ ਸਤਿਗੁਰਾਂ ਨੇ ਬਚਨ ਕਹੇ ਸਨ, ਇਹ ਹਾਰੀ ਹੋਈ ਤਲਵਾਰ ਇੱਕ ਫਕੀਰ ਤੇ ਕਿਉਂ ਉੱਠਦੀ ਹੈ, ਇਹ ਉਦੋਂ ਕਿੱਥੇ ਸੀ ਜਦੋਂ ਸ਼ੇਰ ਸ਼ਾਹ ਸੂਰੀ ਨੇ ਤੈਨੂੰ ਹਰਾ ਕੇ ਇੱਧਰ ਭੇਜਿਆ। ਸ਼ਹਾਦਤ ਉਦੋਂ ਵੀ ਹੋ ਸਕਦੀ ਸੀ, ਸਮਾਂ ਲੰਘਦਾ ਗਿਆ, ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਬਣੇ, ਉਸ ਤੋਂ ਬਾਅਦ ਮੀਰੀ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਚਾਰ ਧਰਮ ਯੁੱਧ ਲੜੇ, ਅਨੇਕਾਂ ਗੁਰਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਾਂਤਮਈ ਸ਼ਹਾਦਤ ਦਿੱਤੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਸੱਚ ਧਰਮ ਦੀ ਖਾਤਰ ਆਪਣਾ ਸਰਬੰਸ ਤੱਕ ਕੁਰਬਾਨ ਕਰ ਦਿੱਤਾ। ਗਰੀਬ ਨਵਾਜ ਨੇ ਜਿਹੜੀਆਂ ਇਹ ਪਰ ਉਪਕਾਰ ਕਰਕੇ ਸ਼ਹਾਦਤਾਂ ਦਿੱਤੀਆਂ, ਇਹਨਾਂ ਵੱਲ ਵੇਖਦਿਆਂ ਅਨੇਕਾਂ ਚਰਖੜੀਆਂ ਤੇ ਚੜ੍ਹਨ ਵਾਲੇ, ਆਰਿਆਂ ਨਾਲ ਚੀਰੇ ਜਾਣ ਵਾਲੇ, ਰੰਬੀਆਂ ਨਾਲ ਖੋਪਰ ਲਵਾਉਣ ਵਾਲੇ, ਇੰਜ ਕਹਿ ਲਈਏ ਕਿ ਗੁਰੂ ਪਿਆਰ ਵਿੱਚ ਭਿੱਜ ਕੇ ਦੇਸ਼ ਕੌਮ ਦੀ ਰਾਖੀ ਲਈ, ਮਨੁੱਖਤਾ ਦੇ ਹੱਕਾਂ ਲਈ ਪਹਿਰੇਦਾਰੀ ਕਰਦਿਆਂ ਫਾਂਸੀਆਂ ਦੇ ਰੱਸੇ ਚੁੰਮਣ ਵਾਲੇ, ਤੋਪਾਂ ਤੇ ਟੈਂਕਾਂ ਦੇ ਸਾਹਮਣੇ ਆਪਣੀਆਂ ਛਾਤੀਆਂ ਤਾੜਨ ਵਾਲੇ ਤਿਆਰ ਹੋ ਗਏ। ਜਦੋਂ ਵੀ ਕੋਈ ਗੁਰਸਿੱਖ ਸ਼ਹੀਦ ਹੁੰਦਾ, ਉਹਦੇ ਸਾਹਮਣੇ ਸਤਿਗੁਰਾਂ ਦੇ ਪਾਰੋਪਕਾਰ ਆ ਜਾਂਦੇ। ਗੁਰੂ ਕੇ ਸਿੱਖ ਆਖਦੇ, ਸਿੱਖਣ ਕਾਜ ਸੋ ਗੁਰੂ ਸਵਾਰੇ, ਸੀਸ ਦੀਏ ਸਨ ਨਿੱਜ ਪਰਵਾਰੇ, ਹਮ ਕਾਰਨ ਗੁਰਕੁਲੈ ਗਵਾਈ, ਹਮ ਕੁਲ ਰਾਖੈ ਕਵਨ ਵਡਾਈ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਹੈ 1716 ਦੇ ਵਿੱਚ, ਸਿੱਖ ਕੌਮ ਤੇ ਬੜਾ ਭਿਆਨਕ ਉਸ ਵੇਲੇ ਜ਼ੁਲਮ ਦਾ ਦੌਰ ਚੱਲਿਆ, ਪੱਤਾ ਪੱਤਾ ਸਿੰਘਾਂ ਦਾ ਵੈਰੀ ਬਣਿਆ, ਸਿੱਖ ਆਪਣੇ ਘਰ ਛੱਡ ਕੇ ਜੰਗਲ ਬੇਲਿਆਂ ਵਿੱਚ, ਨਦੀਆਂ ਦੇ ਕੰਢਿਆਂ ਤੇ, ਜਾਂ ਇੰਜ ਕਹਿ ਲਈਏ ਕਿ ਕੰਨਵਣ ਦੇ ਸ਼ੰਭ ਆਦਿਕ ਵਿੱਚ, ਬੀਕਾਨੇਰ ਦੇ ਜੰਗਲਾਂ ਵਿੱਚ ਜਾ ਕੇ ਉਨ੍ਹਾਂ ਦਿਨਾਂ ਦੇ ਵਿੱਚ ਰਿਹਾ ਕਰਦੇ ਸਨ। ਸਿੱਖ ਪੰਥ ਦੀਆਂ 12 ਮਿਸਲਾਂ ਹੋਂਦ ਵਿੱਚ ਆਈਆਂ। ਸਮੇਂ ਸਮੇਂ ਗੁਰੂ ਕੇ ਸਿੱਖਾਂ ਨੇ ਗੁਰੂ ਕੀ ਬਾਣੀ ਦੇ ਸਿਧਾਂਤ ਮੁਤਾਬਕ ਹਮੇਸ਼ਾ ਹੀ ਸੱਚ ਧਰਮ ਦੀ ਪਹਿਰੇਦਾਰੀ ਕੀਤੀ। ਇੰਨਾ ਪਿਆਰ ਸੀ ਗੁਰਸਿੱਖਾਂ ਦਾ ਗੁਰਧਾਮਾਂ ਨਾਲ, ਸੱਚ ਧਰਮ ਦੇ ਨਾਲ, ਕਿ ਅੱਜ ਵੀ ਅਸੀਂ ਉਨ੍ਹਾਂ ਨੂੰ ਅਰਦਾਸ ਵਿੱਚ ਯਾਦ ਕਰਦੇ ਹਾਂ, ਜਿੱਥੇ ਅਰਦਾਸ ਵਿੱਚ ਦਸਾਂ ਪਾਤਸ਼ਾਹੀਆਂ ਦਾ ਜ਼ਿਕਰ ਹੈ, ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਅਸੀਂ ਵਾਹਿਗੁਰੂ ਬੋਲਦੇ ਹਾਂ, ਜਿੱਥੇ ਪੰਜ ਪਿਆਰੇ ਸਾਹਿਬਾਨ, ਚਾਰ ਸਾਹਿਬਜ਼ਾਦੇ ਸਾਹਿਬਾਨ, 40 ਮੁਕਤੇ ਸਾਹਿਬਾਨ, ਅਨੇਕਾਂ ਉਨ੍ਹਾਂ ਜਪ ਕਰਨ ਵਾਲਿਆਂ ਦਾ, ਜਿਨ੍ਹਾਂ ਨੇ ਧਰਮ ਦੇ ਨਾਂ ਤੇ ਸੇਵਾ ਕਰਕੇ ਬਹੁਤ ਵੱਡੀਆਂ ਸਾਧਨਾਵਾਂ ਕੀਤੀਆਂ, ਉੱਥੇ ਉਨ੍ਹਾਂ ਗੁਰਸਿੱਖਾਂ ਦਾ ਵੀ ਜ਼ਿਕਰ ਆਉਂਦਾ ਅਰਦਾਸ ਵਿੱਚ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ, ਇਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਾਂਦਨੀ ਚੌਂਕ ਵਿਖੇ ਆਪਣਾ ਸੀਸ ਕਟਵਾਇਆ, ਸੱਚਮੁੱਚ ਹਰ ਸ਼ਹਾਦਤ ਜਿਹੜੀ ਹੈ ਉਹਨੂੰ ਸੀਸ ਲੱਗਣਾ ਹੀ ਕਿਹਾ ਜਾਂਦਾ ਹੈ। ਜਿਵੇਂ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠ ਕੇ ਸ਼ਹੀਦ ਹੋਏ ਨੇ, ਪਰ ਉਹਨਾਂ ਦੀ ਸ਼ਹਾਦਤ ਬਾਰੇ ਵੀ ਜ਼ਿਕਰ ਆਉਂਦਾ ਹੈ ਕਿ ਸਾਹਿਬ ਜਦੋਂ ਸ਼ਹੀਦ ਹੋਣ ਲਈ ਤੁਰ ਲੱਗੇ ਸਨ ਤੇ ਇਹ ਕਹਿ ਕੇ ਤੁਰੇ ਸਨ, ਸਾਡਾ ਲੱਗੇਗਾ ਸੀਸ। ਧਰਮ ਹਿੱਤ ਜਿਹੜੀ ਕੁਰਬਾਨੀ ਹੈ, ਚਾਹੇ ਉਹ ਸੀਸ ਧੜ ਨਾਲੋਂ ਜੁਦਾ ਹੋ ਜਾਵੇ, ਚਾਹੇ ਧੜ ਨਾਲ ਜੁੜਿਆ ਰਹੇ, ਉਹਨੂੰ ਸੀਸ ਲੱਗਣਾ ਹੀ ਕਹਿੰਦੇ ਨੇ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਸਿੱਖਾਂ ਨੂੰ ਕੀਤੀ ਸਪੁਰਦ, ਹਰਗੋਬਿੰਦ ਦੀ ਬਾਂਹ ਪਕੜਾਈ, ਭਾਈ ਗੁਰਦਾਸ ਨੂੰ ਬੈਠ ਸਮਝਾਇਆ, ਸਾਡਾ ਲੱਗੇਗਾ ਸੀਸ ਨਿਸ਼ਚਾ ਹੈ ਆਇਆ, ਅਸਾਂ ਹੋਇਆ ਤੁਰਕਾਂ ਵੇ ਜਾਣਾ, ਉਨ੍ਹਾਂ ਕਰਨੀ ਹੈ ਹੁਜਤ, ਤੁਸੀਂ ਦੁਆਬੇ ਵਿੱਚ ਰੱਖਣਾ ਟਿਕਾਣਾ, ਛੁੱਟੇਗਾ ਸਰੀਰ ਸੰਸਾ ਨੀ ਕੋਏ, ਰਜਾਏ ਖੁਦਾਵੰਦੀ ਇਸੇ ਤਰ੍ਹਾਂ ਹੋਏ। ਇਵੇਂ ਅਨੇਕਾਂ ਗੁਰਸਿੱਖ ਜਿਹੜੇ ਭਾਵੇਂ ਖੋਪਰੀਆਂ ਲੱਥੀਆਂ, ਚਾਹੇ ਆਰਿਆਂ ਨਾਲ ਚੀਰੇ ਗਏ, ਚਾਹੇ ਚਰਖੜੀਆਂ ਤੇ ਚੜ੍ਹੇ, ਇਹ ਸਾਰੇ ਸਿਰ ਹੀ ਲੱਗੇ ਨੇ ਧਰਮ ਦੀ ਖਾਤਰ। ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਧਰਮ ਦੀ ਖਾਤਰ ਆਪਣਾ ਸੀਸ ਭੇਟ ਕੀਤਾ, ਗੁਰਧਾਮਾਂ ਦੀ ਪਵਿੱਤਰਤਾ ਨੂੰ ਬਹਾਲ ਕਰਨ ਵਾਸਤੇ ਬੜੀ ਵੱਡੀ ਕੁਰਬਾਨੀ ਕੀਤੀ। ਜਿਨ੍ਹਾਂ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪਹੁਵਿੰਡ ਵਿਖੇ 1682 ਨੂੰ ਸਤਿਕਾਰਯੋਗ ਪਿਤਾ ਭਾਈ ਭਗਤਾ ਜੀ, ਜਿਹੜੇ ਬਾਅਦ ਵਿੱਚ ਅਮਰ ਛਕ ਕੇ ਭਗਤ ਸਿੰਘ ਬਣੇ, ਸਤਿਕਾਰਯੋਗ ਮਾਤਾ ਜਿਉਣੀ ਜੀ, ਜਿਹੜੇ ਅੰਮ੍ਰਿਤਪਾਨ ਕਰਕੇ ਮਾਤਾ ਜਿਉਣ ਕੌਰ ਬਣੇ। ਜ਼ਿਮੀਂਦਾਰ ਘਰਾਣੇ ਨਾਲ ਇਨ੍ਹਾਂ ਦਾ ਸੰਬੰਧ ਸੀ, ਖੇਤੀ ਦੀ ਕਿਰਤ ਕਰਦੇ ਸਨ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਉਨ੍ਹਾਂ ਭਗਤਾਂ ਦੀ ਬਾਣੀ ਅੰਕਿਤ ਹੈ ਜਿਨ੍ਹਾਂ ਨੇ ਚਮੜੇ ਦੇ ਜੋੜੇ ਗੰਢਣ ਦੀ ਕਿਰਤ ਕੀਤੀ, ਜਿਨ੍ਹਾਂ ਨੇ ਕੱਪੜਿਆਂ ਨੂੰ ਰੰਗਣ ਦੀ ਕਿਰਤ ਕੀਤੀ, ਜਿਨ੍ਹਾਂ ਨੇ ਖੇਤਾਂ ਵਿੱਚ ਹਲ ਚਲਾਇਆ, ਖੂਹ ਗੇੜੇ, ਕਿਆਰੇ ਮੋੜੇ, ਜਿਨ੍ਹਾਂ ਨੇ ਸੱਚਮੁੱਚ ਖੱਡੀ ਦੇ ਵਿੱਚ ਤਾਣਾ ਤਣਦਿਆਂ ਮਾਨੋ ਪਰਮੇਸ਼ੁਰ ਦੀ ਬੰਦਗੀ ਕਰਕੇ ਆਪਣੇ ਆਪ ਨੂੰ ਪਰਮੇਸ਼ੁਰ ਨਾਲ ਜੋੜ ਲਿਆ। ਭਗਤ ਤਾਂ ਹੋਰ ਵੀ ਸੰਸਾਰ ਵਿੱਚ ਹੋਣਗੇ, ਪਰ ਉਨ੍ਹਾਂ ਵਿਹਲੜਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਥਾਂ ਨਹੀਂ ਮਿਲਿਆ, ਕਿਉਂਕਿ ਘਾਲ ਖਾਏ ਕਿਸ਼ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ। ਹੁਣ ਸਾਡੀ ਕੀਤੀ ਹੋਈ ਕਿਰਤ ਸਫਲ ਹੋ ਜਾਵੇ, ਅਗਲੀ ਗੱਲ ਹੈ ਧਰਮ ਦੀ। ਬਾਬਾ ਦੀਪ ਸਿੰਘ ਜੀ ਪਰਿਵਾਰ ਸਮੇਤ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਗਏ। ਉੱਥੇ ਜਾ ਕੇ ਸਤਿਗੁਰਾਂ ਦੇ ਹਜ਼ੂਰ ਉਨ੍ਹਾਂ ਨੇ ਖੰਡੇ ਦੀ ਪੌਲ ਅੰਮ੍ਰਿਤਪਾਨ ਕੀਤਾ, ਕਿਉਂਕਿ ਜਦੋਂ ਸੂਰਮੇ ਦੀ ਪਰਿਭਾਸ਼ਾ ਆਪਾਂ ਗੁਰਬਾਣੀ ਵਿੱਚ ਪੜਾਂਗੇ, ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਈਅਤ ਹੈ ਸੂਰਾ। ਸੱਚਮੁੱਚ ਬਾਬਾ ਦੀਪ ਸਿੰਘ ਜੀ ਗੁਰੂ ਤੇ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਹੋਏ ਸਨ। ਉਨ੍ਹਾਂ ਨੂੰ ਇਹ ਸਮਝ ਸੀ ਕਿ ਸਿੱਖ ਦੇ ਕੋਲ ਬੜੀਆਂ ਮਹਿਲ ਮਾੜੀਆਂ, ਬਹੁਤ ਵੱਡੀ ਜ਼ਮੀਨ ਜਾਇਦਾਦ, ਹਰ ਤਰ੍ਹਾਂ ਦਾ ਇਹਦੇ ਘਰ ਵਿੱਚ ਰੰਗ ਲੱਗਾ ਹੋਵੇ, ਉੱਚੀਆਂ ਅਟਾਰੀਆਂ ਤੇ ਇਹਦੇ ਝੰਡੇ ਝੁਲਦੇ ਹੋਣ, ਇੱਕ ਨੂੰ ਆਵਾਜ਼ ਮਾਰੇ ਤੇ ਹਜ਼ਾਰਾਂ ਲੋਕ ਇਹਦੇ ਨਾਲ ਤੁਰ ਪੈਣ, ਪਰ ਏਡੀ ਵੱਡੀ ਪ੍ਰਭਤਾ ਤੋਂ ਬਾਅਦ ਵੀ ਜੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰੰਗ ਵਿੱਚ ਨਹੀਂ ਰੰਗਿਆ ਗਿਆ ਤੇ ਸਾਰਾ ਕੁਝ ਵਿਅਰਥ ਹੈ। ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ, ਕੋਟਨ ਕੋਸ਼ ਕੇ ਕੋਸ਼ ਭਰੇ, ਬਹੁ ਰੰਗ ਕੁਰੰਗ ਤੁਰੰਗ ਸੁਰੰਗੇ, ਕੰਚਨ ਪੈਰ ਜੰਜੀਰ ਬੱਧੇ, ਨਿਤ ਝੁੱਲੇ ਅਟਾਰੀ ਸੰਗ ਮਤੰਗੇ, ਆਂਗਨ ਮੈਂ ਅੰਗਨਾ ਅਰ ਅੰਗਨਾ ਮੈਂ ਆਂਗਨ, ਤਿੰਨਾ ਦੇਖ ਮਨ ਚਾਓ ਉਠੰਦੇ, ਇਤੇ ਭਏ ਬਾਦ ਜੋ ਪੈ ਗੁਰੂ ਗੋਬਿੰਦ ਸਿੰਘ ਕੇ ਰੰਗ ਨਾ ਰੰਗੇ। ਹੁਣ ਸਭ ਤੋਂ ਪਹਿਲਾ ਕਰਮ ਇਹ ਹੈ ਕਿ ਬਾਬਾ ਦੀਪ ਸਿੰਘ ਜੀ ਵਾਂਗ ਹਰ ਗੁਰਸਿੱਖ ਪੰਜ ਪਿਆਰੇ ਸਾਹਿਬਾਨ ਦੇ ਸਨਮੁਖ ਹੋ ਕੇ ਜਾਚਨਾ ਕਰੇ ਅੰਮ੍ਰਿਤ ਦੀ ਦਾਤ ਦੀ, ਅੰਮ੍ਰਿਤ ਅਭਲਾਖੀ ਬਣ ਕੇ ਬੇਨਤੀ ਕਰੇ ਕਿ ਮੈਨੂੰ ਅੰਮ੍ਰਿਤ ਛਕਾਓ, ਤਾਂ ਕਿ ਸੱਚਮੁੱਚ ਬਾਬਾ ਦੀਪ ਸਿੰਘ ਜੀ ਨੇ ਜਿਹੜਾ ਸਭ ਤੋਂ ਪਹਿਲਾ ਕਰਮ ਸੀ ਉਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਕੇ ਅੰਮ੍ਰਿਤ ਛਕਿਆ। ਅੱਜ ਸਾਡੀ ਸੁਰਤ ਨੂੰ ਮੋੜਨ ਦਾ ਯਤਨ ਕੀਤਾ ਜਾ ਰਿਹਾ, ਬਹੁਤੇ ਲੋਕਾਂ ਨੂੰ ਬਾਬਾ ਦੀਪ ਸਿੰਘ ਜੀ ਦੀ ਫੋਟੋ ਅੱਗੇ ਜੋਤ ਜਗਾ ਕੇ ਮੱਥੇ ਟੇਕਣ ਵਾਲੀ ਤੋਰ ਦਿੱਤਾ, ਜਦੋਂ ਕਿ ਬਾਬਾ ਦੀਪ ਸਿੰਘ ਜੀ ਦਿਨ ਦੇ ਵਿੱਚ ਕਈ ਕਈ ਵਾਰ ਜਪਜੀ ਸਾਹਿਬ ਦਾ ਪਾਠ ਨਿਤਨੇਮ ਕਰਦੇ ਸਨ। ਗੁਰੂ ਸ਼ਬਦ ਨੂੰ ਹੀ ਉਹ ਮੂਰਤ ਸਮਝਦੇ ਸਨ, ਕਿਉਂਕਿ ਗੁਰ ਮੂਰਤ ਗੁਰ ਸ਼ਬਦ ਹੈ ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਹੁਣ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰਬਾਣੀ ਦੇ ਸਰੂਪ ਨੇ, ਪਰ ਬਹੁਤੀ ਵਾਰ ਇਹੀ ਕਿਹਾ ਜਾਂਦਾ ਹੈ ਵੀ ਆਹ ਜਿਹੜੀ ਫੋਟੋ ਆ ਇਹ ਸਰੂਪ ਹੈ। ਸਿੱਖਾਂ ਨੂੰ ਕਈ ਵਾਰ ਯਤਨ ਕੀਤਾ ਜਾਂਦਾ ਹੈ ਵੀ ਸ਼ਬਦ ਦੇ ਸਿਧਾਂਤ ਤੋਂ ਦੂਰ ਕਰਕੇ ਫੋਟੋਆਂ ਅੱਗੇ ਮੱਥਾ ਟੇਕਣ ਜਾਂ ਫੋਟੋਆਂ ਅੱਗੇ ਧੂਫ ਧਕਾਉਣ ਵਾਲੇ ਪਾਸੇ ਜੋੜ ਦਿੱਤਾ ਜਾਵੇ, ਪਰ ਬਾਬਾ ਦੀਪ ਸਿੰਘ ਜੀ ਕਦੇ ਵੀ ਗੁਰੂ ਸਿਧਾਂਤ ਦੀ ਜਿਹੜੀ ਬੇਅਦਬੀ ਹੈ ਉਹਨੂੰ ਬਰਦਾਸ਼ਤ ਨਹੀਂ ਕਰ ਸਕਦੇ। ਇਸੇ ਕਰਕੇ ਉਨ੍ਹਾਂ ਨੇ ਜਿਸ ਪਿਆਰੇ ਸਿਓ ਨਿਹ ਤਿਸ ਆਗੈ ਮਰ ਚੱਲੀਐ, ਧ੍ਰਿਗ ਜੀਵਨ ਸੰਸਾਰ ਤਾਂਕੈ ਪਾਸ਼ੈ ਜੀਵਣਾ। ਸਭ ਤੋਂ ਪਹਿਲਾ ਯਤਨ ਇਹ ਕਿ ਉਨ੍ਹਾਂ ਨੇ ਜਾ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਅੰਮ੍ਰਿਤਪਾਨ ਕੀਤਾ। ਸਤਿਗੁਰੂ ਸਾਹਿਬ ਜੀ ਦੇ ਹਜ਼ੂਰ ਉਨ੍ਹਾਂ ਨੇ ਘੋੜ ਸਵਾਰੀ, ਸ਼ਸਤਰ ਵਿਦਿਆ ਦੇ ਅਭਿਆਸ ਸਤਿਗੁਰੂ ਸਾਹਿਬ ਜੀ ਤੋਂ ਸਿਖਲਾਈ ਪ੍ਰਾਪਤ ਕੀਤੀ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਗਾਂ ਯੁੱਧਾਂ ਦੀ ਮਹਿਮਾ ਕਰਿਆ ਕਰਦੇ ਸਨ, ਸਿੱਖਾਂ ਵੱਲ ਇਸ਼ਾਰਾ ਕਰਕੇ ਆਖਿਆ ਕਰਦੇ ਸਨ ਕਿ ਇਨਹੀ ਕੀ ਕਿਰਪਾ ਕਿ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋਰ ਪਰੇ। ਜਦੋਂ ਕਿਸੇ ਉੱਚ ਜਾਤੀ ਦੇ ਪੁਰੋਹਿਤ ਨੇ ਕਿਹਾ ਕਿ ਸਾਡੀ ਤੁਸੀਂ ਇਸ ਤਰ੍ਹਾਂ ਪਹਿਲ ਰੱਖਿਆ ਕਰੋ ਜਿਵੇਂ ਸਾਡੇ ਧਰਮ ਦੇ ਅੰਦਰ ਵਿਪਰ ਨੂੰ ਸਭ ਤੋਂ ਪਹਿਲਾਂ ਬਿਠਾ ਕੇ ਕੁਝ ਛਕਾਉਂਦੇ ਨੇ, ਉਹਦਾ ਸਨਮਾਨ ਕਰਦੇ ਨੇ, ਪਰ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਨਹੀਂ, ਸਾਡੇ ਘਰ ਦੇ ਵਿੱਚ ਵਿਹਲੜਾਂ ਦਾ ਕਰਮ ਕਾਂਡੀਆਂ ਦਾ ਸਨਮਾਨ ਨਹੀਂ, ਇੱਥੇ ਤੇ ਉਹਨਾਂ ਦਾ ਸਨਮਾਨ ਹੈ ਜਿਹੜੇ ਸੱਚਮੁੱਚ ਦੇਸ਼ ਕੌਮ ਦੀ ਖਾਤਰ ਸਾਡੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਜੰਗਾਂ ਯੁੱਧਾਂ ਵਿੱਚ ਸ਼ਾਮਲ ਹੋਣਗੇ। ਯੁੱਧ ਜਿੱਤੇ ਇਨਹੀ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦ ਸੋ ਦਾਨ ਕਰੇ, ਅਗ ਔਗ ਟਰੇ ਇਨਹੀ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦ ਫੁਨ ਧਾਮ ਭਰੇ, ਇਨਹੀ ਕੇ ਪ੍ਰਸਾਦ ਸੁਵਿਦਿਆ ਲਈ ਇਨਹੀ ਕੀ ਕਿਰਪਾ ਸਭ ਛਤਰ ਮਰੇ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋਰ ਪਰੇ। ਬਾਬਾ ਦੀਪ ਸਿੰਘ ਜੀ ਕਦੇ ਆਨੰਦਪੁਰ ਸਾਹਿਬ, ਕਦੇ ਆਪਣੇ ਪਿੰਡ ਪਹੁਵਿੰਡ ਆ ਕੇ ਪਿਤਾ ਪੁਰਖੀ ਜਿਹੜੀ ਕਿਰਤ ਸੀ ਉਹ ਕਰਦੇ, ਸਮੇਂ ਸਮੇਂ ਸਤਿਗੁਰੂ ਜੀ ਜਦੋਂ ਵੀ ਬੁਲਾਉਂਦੇ ਦਰਸ਼ਨ ਕਰਨ ਵਾਸਤੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਿਆ ਕਰਦੇ ਸਨ। ਜਦੋਂ ਗੁਰੂ ਕਲਗੀਧਰ ਪਾਤਸ਼ਾਹ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚੇ, ਜੰਗਾਂ ਯੁੱਧਾਂ ਤੋਂ ਬਾਅਦ ਸਭ ਤੋਂ ਜਿਹੜਾ ਮਹੱਤਵਪੂਰਨ ਕਾਰਜ ਸੀ, ਜਿਹੜਾ ਪਰ ਉਪਕਾਰ ਸੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨਤਾ। ਗੁਰੂ ਗਰੀਬ ਨਵਾਜ ਜੀ ਨੇ ਦਮਦਮਾ ਸਾਹਿਬ ਦੇ ਮੁਕਾਮ ਤੇ ਸ਼ਹੀਦ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕੇ, ਕਿਉਂਕਿ ਪਹਿਲੀ ਵਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰਾਮਸਰ ਸਾਹਿਬ ਦੇ ਸਥਾਨ ਤੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾਇਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕਰਵਾਈ। ਬਾਅਦ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਤਿਗੁਰਾਂ ਦੇ ਪਾਵਨ ਸਰੂਪ ਦੇ ਵਿੱਚ ਸ਼ਾਮਲ ਕਰਕੇ ਸੰਪੂਰਨ ਕਰਵਾਇਆ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਅਬ ਦਰਬਾਰ ਦਮਦਮਾ ਹੈ ਜਹਾਂ, ਤੰਬੂ ਲਗਵਾਏ ਕੈ ਗੁਰ ਤਹਾਂ, ਮਨੀ ਸਿੰਘ ਕੋ ਲਿਖਣ ਬਿਠਾ ਕੈ, ਗੁਰ ਨਾਨਕ ਕਾ ਧਿਆਨ ਧਰੈ ਕੈ, ਨਿਤ ਪ੍ਰਤ ਗੁਰੂ ਉਚਾਰੀ ਜੈਸੇ, ਬਾਣੀ ਲਿਖੀ ਮਨੀ ਸਿੰਘ ਤੈਸੇ। ਉਸ ਵੇਲੇ ਬਾਬਾ ਦੀਪ ਸਿੰਘ ਜੀ ਨੇ ਸਹਾਇਕ ਲਿਖਾਰੀ ਵਜੋਂ ਪਾਵਨ ਕਾਗਜ਼ ਦਾ ਪ੍ਰਬੰਧ ਕੀਤਾ, ਕਲਮਾਂ ਘੜ ਕੇ ਦਿੱਤੀਆਂ, ਸਿਆਹੀ ਦਾ ਪ੍ਰਬੰਧ ਕੀਤਾ ਤੇ ਨਾਲ ਦੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਉਤਾਰੇ ਕੀਤੇ, ਜਿਹੜੇ ਚਾਰ ਤਖ਼ਤਾਂ ਤੇ ਭੇਜੇ। ਇਤਿਹਾਸ ਵਿੱਚ ਜ਼ਿਕਰ ਆਉਂਦਾ, ਇੱਕ ਅਕਾਲ ਬੁੰਗੇ ਇੱਕ ਪਟਨੇ, ਤ੍ਰਿਤੀਏ ਹਜੂਰ ਦਿਓ ਹਿਤ ਪਠਨੇ, ਚਤੁਰਤ ਰੱਖਿਓ ਦਮਦਮੇ ਮਾਹੇ, ਜੇ ਚਾਰ ਵੱਡ ਬਾਬੇ ਕਹਾਹੇ। ਜਿਨ੍ਹਾਂ ਨੂੰ ਵੱਡੇ ਬਾਬੇ ਵੀ ਕਿਹਾ ਜਾਂਦਾ, ਪਾਵਨ ਸਰੂਪ ਜਿਹੜੇ ਨੇ, ਬਾਬਾ ਜੀ ਅਰਬੀ ਫਾਰਸੀ ਦੇ ਵੀ ਵਿਦਵਾਨ ਸਨ, ਉਹਨਾਂ ਨੇ ਇੱਕ ਪਾਵਨ ਸਰੂਪ ਅਰਬੀ ਦੇ ਵਿੱਚ ਲਿਖ ਕੇ, ਫਾਰਸੀ ਦੀ ਜਿਹੜੀ ਲਿਪੀ ਸੀ ਉਹਨਾਂ ਦੀ ਵੀ ਉਹਨਾਂ ਨੂੰ ਜਾਣਕਾਰੀ ਸੀ। ਉਹਨਾਂ ਨੇ ਅਰਬ ਦੇ ਦੇਸ਼ਾਂ ਵਿੱਚ ਗੁਰਬਾਣੀ ਦੇ ਪਾਵਨ ਸਰੂਪ ਜਿਹੜੇ ਸਨ ਉਹ ਭੇਜ ਕੇ ਬਹੁਤ ਵੱਡੀ ਸੇਵਾ ਕੀਤੀ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਸਰਬ ਸਾਂਝਾ ਹੈ, ਸਮੁੱਚੀ ਮਨੁੱਖਤਾ ਵਾਸਤੇ ਕਲਿਆਣਕਾਰੀ ਹੈ ਅਤੇ ਹਰ ਸਮੇਂ ਹਰ ਖੇਤਰ ਵਿੱਚ ਹਰ ਪ੍ਰਾਣੀ ਮਾਤਰ ਦੀ ਯੋਗ ਅਗਵਾਈ ਕਰਦਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਨੂੰ ਰਵਾਨਾ ਹੋਏ, ਉਸ ਵੇਲੇ ਬਾਬਾ ਦੀਪ ਸਿੰਘ ਜੀ ਦੀ ਉਮਰ 23 ਸਾਲ ਦੀ ਸੀ, ਜੰਗ ਬਲੱਡ ਚੜ੍ਹਦੀ ਜਵਾਨੀ, ਤੇ ਸਤਿਗੁਰਾਂ ਨੇ ਹੁਕਮ ਕੀਤਾ ਕਿ ਤੁਸੀਂ ਇੱਥੇ ਪਾਵਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਜਿਹੜੀ ਸੇਵਾ ਸੰਭਾਲ ਹੈ ਉਹ ਕਰਨੀ ਹੈ, ਕਿਉਂਕਿ ਸੂਬਾ ਸਰਹੰਦ ਮੁਕਤਸਰ ਸਾਹਿਬ ਦੀ ਜੰਗ ਤੋਂ ਬਾਅਦ ਉਹਨੇ ਯਤਨ ਕੀਤਾ ਸੀ, ਮੈਂ ਸਤਿਗੁਰਾਂ ਦਾ ਪਿੱਛਾ ਕਰਦਾ ਹੋਇਆ ਤਲਵੰਡੀ ਸਾਬੋ ਤੱਕ ਪਹੁੰਚਾਂ, ਪਰ ਅੱਗੇ ਰਿਆਸਤ ਦੂਜੀ ਸੀ, ਭਾਈ ਡੱਲੇ ਦੀ ਇਜਾਜ਼ਤ ਤੋਂ ਬਿਨਾਂ ਉਹ ਅੱਗੇ ਨਹੀਂ ਸੀ ਜਾ ਸਕਦਾ। ਉਹਨੇ ਪੱਤਰ ਵੀ ਲਿਖਿਆ ਸੀ ਭਾਈ ਡੱਲ ਸਿੰਘ ਨੂੰ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਕਾਰ ਦੇ ਬਾਗੀ ਨੇ, ਇਹਨਾਂ ਨੂੰ ਆਪਣੇ ਕੋਲ ਰੱਖਣਾ ਠੀਕ ਨਹੀਂ, ਮੇਰੇ ਹਵਾਲੇ ਕਰੋ। ਚੌਧਰੀ ਡੱਲ ਸਿੰਘ ਨੇ ਅੱਗੋਂ ਮੋੜਵਾਂ ਜਵਾਬ ਦਿੱਤਾ ਸੀ, ਇਹ ਮੇਰੇ ਸਤਿਗੁਰੂ ਨੇ ਤੇ ਜਿਸ ਕਿਸੇ ਨੇ ਵੀ ਕੈੜੀ ਅੱਖ ਕਰਕੇ ਇਹਨਾਂ ਵੱਲ ਵੇਖਿਆ ਮੈਂ ਅੱਖ ਕੱਢ ਕੇ ਰੱਖ ਦਿਆਂਗਾ। ਸੂਬਾ ਸਰਹੰਦ ਅੱਗੇ ਜਾ ਨਾ ਸਕਿਆ, ਪਰ ਫਿਰ ਵੀ ਸਤਿਗੁਰਾਂ ਦਾ ਹੁਕਮ ਸੀ ਕਿ ਤੁਸੀਂ ਆਉਣ ਵਾਲੇ ਭਵਿੱਖ ਦੇ ਵਿੱਚ ਪਹਿਰੇਦਾਰੀ ਕਰਨੀ। ਬਾਬਾ ਦੀਪ ਸਿੰਘ ਜੀ ਨੇ ਮੋਰਚਾਬੰਦੀ ਕਰਕੇ ਇੱਕ ਉੱਚਾ ਬੁਰਜ ਕਾਇਮ ਕੀਤਾ, ਪਾਣੀ ਦੀ ਕਿਲਤ ਨੂੰ ਦੂਰ ਕਰਨ ਵਾਸਤੇ ਠੰਡੇ ਮਿੱਠੇ ਜਲ ਦਾ ਖੂਹ ਲਗਵਾਇਆ, ਅਜੇ ਵੀ ਆਸ ਪਾਸ ਦੇ ਇਲਾਕੇ ਵਿੱਚ ਪਾਣੀ ਪੀਣ ਯੋਗ ਨਹੀਂ ਹੈ, ਧਰਤੀ ਦੇ ਹੇਠਲੇ ਪਾਣੀ ਵਿੱਚ ਸ਼ੋਰਾ ਹੈ। ਜਦੋਂ ਦਾਸ ਉੱਥੇ ਸੇਵਾ ਕਰਦਾ ਸੀ ਤੇ ਕਚਹਿਰੀਆਂ ਕੋਰਟ ਕੰਪਲੈਕਸ ਦੇ ਵਿੱਚ ਵੀ ਕਈ ਵਾਰ ਵੇਖਿਆ ਕਿ ਉੱਥੋਂ ਅਧਿਕਾਰੀ ਬਾਬਾ ਦੀਪ ਸਿੰਘ ਜੀ ਦੇ ਖੂਹ ਦਾ ਜਿਹੜਾ ਜਲ ਪਾਣੀ ਸੀ ਉਹ ਭਰ ਕੇ ਪੀਣ ਵਾਸਤੇ ਲਿਜਾਂਦੇ ਸਨ। ਅੱਜ ਤੇ ਚਲੋ ਆਰ ਓ ਸਿਸਟਮ, ਕਈ ਤਰ੍ਹਾਂ ਦੇ ਹੋਰ ਜਿਹੜੇ ਪ੍ਰਬੰਧ ਨੇ ਉਹ ਸਰਕਾਰ ਵੱਲੋਂ ਕਰ ਦਿੱਤੇ ਗਏ ਨੇ, ਵਾਟਰ ਵਰਕਸ ਰਾਹੀਂ ਪਾਣੀ ਸ਼ੁੱਧ ਕਰਕੇ ਭੇਜਿਆ ਜਾਂਦਾ, ਬਾਬਾ ਦੀਪ ਸਿੰਘ ਜੀ ਨੇ ਗੁਰਬਾਣੀ ਦੀਆਂ ਪਾਵਨ ਪੋਥੀਆਂ ਦੀ ਲਿਖਣ ਦੀ ਸੇਵਾ ਕੀਤੀ। ਗੁਰਬਾਣੀ ਦੇ ਅਰਥ ਬੋਧ, ਗੁਰਬਾਣੀ ਦੀ ਕਥਾ ਵਿਆਖਿਆ ਉਹ ਸਿੱਖ ਸੰਗਤਾਂ ਨੂੰ ਸਰਵਣ ਕਰਵਾਇਆ ਕਰਦੇ ਸਨ। ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਨੰਦੇੜ ਸਾਹਿਬ ਦੀ ਧਰਤੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਤੋਰਿਆ, ਨਾਲੇ ਹੁਕਮਨਾਮੇ ਜਾਰੀ ਕੀਤੇ ਕਿ ਸਿੱਖ ਸੰਗਤਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਦੇਣ। ਹੁਣ ਸਤਿਗੁਰਾਂ ਦਾ ਹੁਕਮ ਸੀ, ਚੜ੍ਹਦੀ ਜਵਾਨੀ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੂੰ ਜਿੱਥੇ ਕਲਮ ਪਕੜਾ ਕੇ ਗੁਰਬਾਣੀ ਲਿਖਣ ਦੀ ਸੇਵਾ ਕਰਨ ਦੀ ਆਗਿਆ ਕੀਤੀ, ਉੱਥੇ ਇਹ ਵੀ ਹੁਕਮ ਸੀ ਕਿ ਹੁਣ ਆ ਸਮਾਂ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਦੇਣਾ। ਜਦੋਂ ਕਿ ਬਾਬਾ ਦੀਪ ਸਿੰਘ ਜੀ ਖੁਦ ਬਹੁਤ ਵੱਡੇ ਜਰਨੈਲ ਨੇ, ਆਗੂ ਨੇ, ਪਰ ਗੁਰੂ ਦਾ ਹੁਕਮ ਹੈ ਨਾ, ਸਤਿਗੁਰੂ ਨੇ ਹੁਕਮ ਕੀਤਾ ਤੇ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਪੰਜਾਬ ਦੀ ਧਰਤੀ ਤੇ ਆਏ, ਬਾਬਾ ਦੀਪ ਸਿੰਘ ਜੀ ਹੋਣਾ ਨੇ ਆਪਣਾ ਜਥਾ ਲੈ ਕੇ ਸਰਹੰਦ ਫਤਿਹ ਕਰਨ ਵਾਸਤੇ ਉਸ ਜਿਹੜੀ ਗਹਿ ਗੱਚ ਲੜਾਈ ਸੀ ਉਹਦੇ ਵਿੱਚ ਜਾ ਕੇ ਬੜਾ ਵੱਡਾ ਆਪਣਾ ਯੋਗਦਾਨ ਪਾਇਆ। ਜਦੋਂ ਸਿੱਖ ਪੰਥ ਦੀਆਂ 12 ਮਿਸਲਾਂ ਹੋਂਦ ਵਿੱਚ ਆਈਆਂ, ਸ਼ਹੀਦ ਮਿਸਲ ਦੇ ਜਥੇਦਾਰ ਵੀ ਬਣੇ ਬਾਬਾ ਜੀ। ਇਹੀ ਕਾਰਨ ਕਿ ਉਹਨਾਂ ਦੇ ਸ਼ਹੀਦ ਹੋਣ ਤੋਂ ਪਹਿਲਾਂ ਸ਼ਹੀਦ ਲਕਬ ਉਹਨਾਂ ਨਾਲ ਜੁੜ ਚੁੱਕਾ ਸੀ, ਕਿਉਂਕਿ ਸ਼ਹੀਦ ਮਿਸਲ ਦੇ ਉਹ ਮੁਖੀ ਜਥੇਦਾਰ ਸਨ। ਜਦੋਂ 1734 ਦੇ ਵਿੱਚ ਤਰਨਾ ਦਲ ਤੇ ਬੁੱਢਾ ਦਲ ਹੋਂਦ ਵਿੱਚ ਆਇਆ ਬਾਬਾ ਦੀਪ ਸਿੰਘ ਜੀ ਚੜ੍ਹਦੀ ਜਵਾਨੀ ਵਿੱਚ, ਉਸ ਵੇਲੇ ਵੀ ਤਰਨਾ ਦਲ ਦੇ ਉਹ ਮੁਖੀ ਬਣੇ। ਉਹਨਾਂ ਦੇ ਨਾਲ ਜਿਹੜੇ ਹੋਰ ਸਹਿਯੋਗੀ ਗੁਰਸਿੱਖ ਸਨ, ਸਮੇਂ ਸਮੇਂ ਉਹ ਸਿੱਖੀ ਸਿਧਾਂਤਾਂ ਦੀ ਪਹਿਰੇਦਾਰੀ ਕਰਦੇ। ਇੰਜ ਕਹਿ ਲਈਏ ਕਿ ਬਾਬਾ ਦੀਪ ਸਿੰਘ ਜੀ ਨੇ ਬਹੁਤ ਸਾਰੀਆਂ ਜਿਹੜੀਆਂ ਧਰਮ ਜੰਗਾਂ ਸਨ ਉਹਨਾਂ ਦੇ ਵਿੱਚ ਯੋਗਦਾਨ ਪਾਇਆ। ਇੱਥੇ ਤੱਕ ਕਿ ਜਦੋਂ ਅਹਿਮਦ ਸ਼ਾਹ ਅਬਦਾਲੀ, ਜਿਸ ਨੇ ਕਈ ਹਮਲੇ ਭਾਰਤ ਤੇ ਕੀਤੇ, ਪਹਿਲੇ ਹਮਲਿਆਂ ਤੱਕ ਉਹ ਕੇਵਲ ਪੰਜਾਬ ਤੱਕ ਹੀ ਸੀਮਿਤ ਰਿਹਾ, ਪਰ ਜਦੋਂ 1756-57 ਦੇ ਵਿੱਚ ਉਹਨੇ ਦਿੱਲੀ ਤੱਕ ਪਹੁੰਚ ਕੀਤੀ, ਦਿੱਲੀ ਤੱਕ ਉਸਨੇ ਖੂਬ ਭਾਰਤ ਨੂੰ ਲੁੱਟਿਆ, ਇੱਥੋਂ ਦਾ ਸੋਨਾ ਚਾਂਦੀ ਹੀਰੇ ਜਵਾਹਰਾਤ, ਇੱਥੇ ਤੱਕ ਕਿ ਬਹੁ ਬੇਟੀਆਂ ਨੂੰ ਗੁਲਾਮ ਬਣਾ ਕੇ ਜਦੋਂ ਉਹ ਆਪਣੇ ਦੇਸ਼ ਵਾਪਸ ਲਿਜਾਣ ਦੀ ਤਿਆਰੀ ਕਰ ਰਿਹਾ ਸੀ, ਤੇ ਗੁਰੂ ਕੇ ਸਿੱਖਾਂ ਪਾਸ ਇਹ ਖਬਰ ਪਹੁੰਚੀ, ਸਤਿਗੁਰੂ ਕੇ ਸਿੱਖ ਚਾਹੇ ਹਿੰਦੂ ਬਹੁ ਬੇਟੀਆਂ ਹੋਣ, ਉਹਨਾਂ ਦੀ ਰਾਖੀ ਵਾਸਤੇ ਵੀ ਅੱਗੇ ਆਉਂਦੇ ਨੇ। ਪਿੱਛੇ ਜੇ ਕਸ਼ਮੀਰ ਦੀਆਂ ਲੜਕੀਆਂ ਤੇ ਕਟਾਸ਼ ਹੋਇਆ, ਉਦੋਂ ਵੀ ਗੁਰਸਿੱਖਾਂ ਨੇ ਹਾਂ ਦਾ ਨਾਰਾ ਮਾਰਿਆ, ਕਿਉਂਕਿ ਸਤਿਗੁਰੂ ਸਾਹਿਬ ਜੀ ਦੀ ਸਿੱਖਿਆ ਕਿ ਸੂਰਮਾ ਅਸਲ ਵਿੱਚ ਹੈ ਹੀ ਉਹ ਜਿਹੜਾ ਦੀਨ ਦੀ ਖਾਤਰ ਲੜਦਾ। ਦੀਨ ਦਾ ਅਰਥ ਗਰੀਬ ਵੀ ਹੈ, ਲਾਚਾਰ ਵੀ ਹੈ, ਬੇਵੱਸ ਵੀ ਹੈ। ਜਦੋਂ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਬੇਵੱਸ ਹੋ ਗਈਆਂ, ਉਹਨਾਂ ਨੇ ਪੁਕਾਰ ਕੀਤੀ, ਅਰਦਾਸਾਂ ਕੀਤੀਆਂ, ਬਾਬਾ ਦੀਪ ਸਿੰਘ ਤੱਕ ਖਬਰਾਂ ਪਹੁੰਚੀਆਂ, ਉਹਨਾਂ ਨੇ ਆਪਣੇ ਜਥੇ ਦੇ ਸਿੰਘ ਭੇਜੇ। ਗੁਰੂ ਕੇ ਸਿੱਖਾਂ ਨੇ ਦਿੱਲੀ ਤੋਂ ਲੈ ਕੇ ਚਨਾਬ ਤੱਕ ਅਹਿਮਦ ਸ਼ਾਹ ਅਬਦਾਲੀ ਦਾ ਪਿੱਛਾ ਕੀਤਾ, ਅਤੇ ਜਿਹੜੀ ਲੁੱਟਖੋ ਕਰਕੇ ਉਹ ਵਾਪਸ ਜਾ ਰਿਹਾ ਸੀ, ਉਸ ਖਜ਼ਾਨੇ ਨੂੰ ਉਹਦੇ ਤੋਂ ਖੋਇਆ ਤੇ ਗਰੀਬਾਂ ਵਿੱਚ ਵੰਡਿਆ, ਤੇ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਉਹਦੇ ਚੁੰਗਲ ਵਿੱਚੋਂ ਛਡਾ ਕੇ ਫਿਰ ਉਹਨਾਂ ਦੇ ਵਾਪਸ ਘਰਾਂ ਵਿੱਚ ਭੇਜਿਆ, ਜਿਨ੍ਹਾਂ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਵੀ ਇਹਨਾਂ ਨੂੰ ਮਲੇਸ਼ਾਂ ਦੇ ਹੱਥ ਲੱਗ ਚੁੱਕੇ ਨੇ, ਇਹ ਸਾਡੀਆਂ ਹੁਣ ਬਹੁ ਬੇਟੀਆਂ ਨਹੀਂ ਰਹੀਆਂ। ਉਹਨਾਂ ਨੂੰ ਗੁਰਮਰਿਆਦਾ ਅਨੁਸਾਰ ਗੁਰਸਿੱਖਾਂ ਨੇ ਉਹਨਾਂ ਨਾਲ ਆਨੰਦ ਕਾਰਜ ਵੀ ਕਰਵਾਏ, ਕਿਉਂਕਿ ਇਤਿਹਾਸ ਬਹੁਤ ਲੰਬੇਰਾ ਹੈ। ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ ਕਿ ਜਦੋਂ 30,000 ਦੇ ਕਰੀਬ ਬਹੁ ਬੇਟੀਆਂ ਨੂੰ ਗੁਲਾਮ ਬਣਾ ਕੇ ਅਹਿਮਦ ਸ਼ਾਹ ਅਬਦਾਲੀ ਲਿਜਾ ਰਿਹਾ ਸੀ, ਅਕਾਲ ਕਾ ਨਾਰਾ ਮਾਰਾ ਤਬ ਗੁਰੂ ਗੋਬਿੰਦ ਸਿੰਘ ਕੇ ਗਾਜੀ ਸਿੰਘੋ ਨੇ, ਭੈ ਭੀਤ ਹੋਈ ਅਰ ਕਾਂਪ ਉੱਠੀ ਜੋ ਮਾਨ ਮਤੀ ਤੁਰਕਾਨੀ ਥੀ, ਪੰਜਾਬ ਕੇ ਬੋਲੇ ਸ਼ਾਹਦ ਹੈ ਜਿਸਮੇ ਲਟਕ ਰਹੀ ਲੀਰੇ, ਉਸ ਭਾਗ ਰਹੇ ਦੁਰਾਨੀ ਕੀ ਪੁਸ਼ਾਕ ਜਹਾਂ ਅਟਕਾਨੀ ਥੀ। ਅੱਜ ਵੀ ਪੰਜਾਬ ਦੇ ਬੋਲੇ ਸ਼ਾਹਦ ਨੇ, ਅੱਜ ਵੀ ਉਹ ਗਵਾਹੀ ਭਰਦੇ ਨੇ ਕਿ ਅਹਿਮਦ ਸ਼ਾਹ ਅਬਦਾਲੀ, ਨਾਦਰ ਸ਼ਾਹ ਦੁਰਾਨੀ ਜਦੋਂ ਭੱਜਦੇ ਹੋਏ, ਦੌੜਦੇ ਹੋਏ, ਕੰਡੇਦਾਰ ਝਾੜੀਆਂ ਦੇ ਵਿੱਚ ਉਹਨਾਂ ਦੀਆਂ ਪੁਸ਼ਾਕਾਂ ਲੀਰੋ ਲੀਰੋ ਕੇ ਅੜੀਆਂ, ਤੇ ਉਹ ਅੱਜ ਵੀ ਬੋਲ ਬੋਲ ਕੇ ਦੱਸ ਰਹੀਆਂ ਨੇ ਕਿ ਕਿਵੇਂ ਗੁਰੂ ਕੇ ਸਿੱਖ ਜ਼ੁਲਮੋ ਸਿਤਮ ਦਾ ਮੁਕਾਬਲਾ ਕਰਦੇ ਸਨ। ਜਦੋਂ ਅਹਿਮਦ ਸ਼ਾਹ ਅਬਦਾਲੀ ਨੂੰ ਪਤਾ ਲੱਗਾ ਤੇ ਉਹ ਜਾਂਦਾ ਹੋਇਆ ਆਪਣੇ ਪੁੱਤਰ ਤੈਮੂਰ ਸ਼ਾਹ ਤੇ ਲਾਹੌਰ ਦੇ ਗਵਰਨਰ ਜਹਾਨ ਖਾਨ ਨੂੰ ਹੁਕਮ ਦੇ ਕੇ ਕਿ ਸਿੱਖਾਂ ਦਾ ਨਾਮੋ ਨਿਸ਼ਾਨ ਖਤਮ ਕਰ ਦਿੱਤਾ ਜਾਵੇ, ਉਸ ਵੇਲੇ ਗਾਜੀ ਖਾਂ ਤੇ ਖਾਸ ਕਰਕੇ ਜਿਹੜਾ ਜਮਾਲ ਸਹਿ ਸੀ ਉਹ ਫੌਜਾਂ ਦੇ ਇਨਚਾਰਜ ਸਨ। ਜਿਹੜਾ ਜਹਾਨ ਖਾਨ ਸੀ ਉਹ ਲਾਹੌਰ ਦਾ ਗਵਰਨਰ ਸੀ, ਸੂਬਾ ਸੀ, ਤੇ ਜਿਹੜਾ ਜਮਾਲ ਸ਼ਾਹ ਸੀ ਉਹ ਸੈਨਾਪਤੀ ਸੀ, ਸੈਨਾ ਦਾ ਮੁਖੀ ਸੀ। ਜਦੋਂ 7000 ਦੇ ਕਰੀਬ ਸੈਨਾ ਚਾੜ ਕੇ ਹਰਿਮੰਦਰ ਸਾਹਿਬ ਦੇ ਪਾਵਨ ਸਥਾਨ ਦੀ ਬੇਅਦਬੀ ਕੀਤੀ ਗਈ, ਸਰੋਵਰ ਨੂੰ ਪੂਰਿਆ ਗਿਆ, ਉਹਨਾਂ ਨੂੰ ਪਤਾ ਸੀ ਕਿ ਸਿੱਖ ਕੌਮ ਦੀ ਜਿੰਦ ਜਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ। ਜਦੋਂ ਇਹ ਖਬਰਾਂ ਬਾਬਾ ਦੀਪ ਸਿੰਘ ਕੋਲ ਪਹੁੰਚੀਆਂ ਉਹਨਾਂ ਨੇ ਕਲਮ ਛੱਡ ਆਪਣੇ ਹੱਥਾਂ ਦੇ ਵਿੱਚ 18 ਸੇਰ ਦਾ 2 ਧਾਰਾ ਖੰਡਾ ਪਕੜਿਆ ਤੇ ਸਿੱਖਾਂ ਨੂੰ ਪ੍ਰੇਰਣਾ ਕੀਤੀ ਕਿ ਆਪਾਂ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਬਹਾਲ ਕਰਨ ਵਾਸਤੇ ਜਾਣਾ, ਚਿੱਠੀ ਪੱਤਰ ਲਿਖੇ, ਬੀਕਾਨੇਰ ਦੇ ਜੰਗਲਾਂ ਤੱਕ, ਲੱਖੀ ਜੰਗਲ ਤੱਕ, ਆਨੰਦਪੁਰ ਸਾਹਿਬ ਤੱਕ, ਦੁਆਬੇ, ਮਾਝੇ ਤੇ ਮਾਲਵੇ ਦੀ ਧਰਤੀ ਤੇ ਕਿ ਜਿਹੜੇ ਵੀ ਧਰਮ ਨੂੰ ਪਿਆਰ ਕਰਦੇ ਨੇ ਉਹ ਹੁਣ ਆ ਕੇ ਯੁੱਧ ਵਿੱਚ ਸ਼ਾਮਲ ਹੋਣ। ਪ੍ਰਸਿੱਧ ਇਤਿਹਾਸਕਾਰ ਮਿਸਟਰ ਟਰੰਪ ਦੇ ਮੁਤਾਬਕ ਉਸ ਵੇਲੇ ਬਾਬਾ ਦੀਪ ਸਿੰਘ ਜੀ ਦੇ ਕੋਲ 500 ਸਿੰਘ ਸਨ, ਪਰ ਰਸਤੇ ਵਿੱਚ ਜਦੋਂ ਸਿੰਘ ਵੱਖ ਵੱਖ ਥਾਵਾਂ ਤੋਂ ਆ ਕੇ ਮਿਲਦੇ ਗਏ ਤੇ ਤਰਨ ਤਾਰਨ ਸਾਹਿਬ ਦੇ ਸਥਾਨ ਤੱਕ ਉਹ ਜਥੇ ਦੀ ਗਿਣਤੀ 500 ਤੋਂ ਲੈ ਕੇ 5000 ਦੇ ਕਰੀਬ ਤੱਕ ਚਲੀ ਗਈ। ਇੱਥੇ ਬਾਬਾ ਦੀਪ ਸਿੰਘ ਜੀ ਨੇ ਇੱਕ ਲੀਕ ਖਿੱਚੀ ਕਿ ਜਿਨ੍ਹਾਂ ਨੂੰ ਧਰਮ ਪਿਆਰਾ ਹੈ ਉਹ ਲੀਕ ਦੇ ਅੱਗੇ ਆ ਜਾਣ, ਜਿਨ੍ਹਾਂ ਨੂੰ ਘਰ ਬੱਚੇ ਪਿਆਰੇ ਨੇ ਉਹ ਲੀਕ ਤੋਂ ਦੂਜੇ ਪਾਸੇ ਰਹਿਣ। ਕਹਿੰਦੇ ਸਾਰੇ ਦੇ ਸਾਰੇ ਸਿੱਖ ਲੀਕ ਟੱਪ ਕੇ ਅੱਗੇ ਆ ਗਏ। ਜਦੋਂ ਬਾਬਾ ਦੀਪ ਸਿੰਘ ਜੀ ਦੇ ਸਮੇਤ ਗੁਰੂ ਕੇ ਸਿੱਖ ਪੂਰੀ ਤਿਆਰੀ ਵਿੱਚ ਸਨ, ਉਧਰੋਂ ਲਾਹੌਰ ਤੋਂ ਵੀ 20000 ਦੇ ਕਰੀਬ ਸੈਨਾ ਲੈ ਕੇ ਜਹਾਨ ਖਾਨ ਸੂਬਾ ਜਿਹੜਾ ਖੁਦ ਹਾਥੀ ਤੇ ਸਵਾਰ ਹੈ, ਉਹਦੇ ਫੌਜ ਦੇ ਸੈਨਾਪਤੀ ਜਮਾਲ ਖਾਂ, ਗਾਜੀ ਖਾਂ ਵਰਗੇ ਜਿਹੜੇ ਉਹਦੇ ਨਾਲ ਬੜੀ ਮਾਨੋ ਜਹਾਦ ਦੇ ਨਾਂ ਤੇ ਜਿਨ੍ਹਾਂ ਨੇ ਇਹ ਪ੍ਰਣ ਕੀਤਾ ਹੋਇਆ ਕਿ ਧਰਮ ਦੇ ਨਾਂ ਤੇ ਅਸੀਂ ਇਹ ਯੁੱਧ ਲੜਨਾ ਹੈ। ਜਦੋਂ ਦੋਵੇਂ ਪਾਸੇ ਫੌਜਾਂ ਗੋਲਵਾੜ ਦੇ ਸਥਾਨ ਤੇ ਪਹੁੰਚੀਆਂ, ਚੱਬੇ ਦੇ ਮੁਕਾਮ ਤੇ ਬੜਾ ਭਿਆਨਕ ਯੁੱਧ ਲੜਿਆ ਗਿਆ। ਬਾਬਾ ਦੀਪ ਸਿੰਘ ਜੀ ਦੇ ਇੱਕ ਸਾਥੀ ਸਰਦਾਰ ਦਿਆਲ ਸਿੰਘ ਨੇ ਆਪਣਾ ਘੋੜਾ ਇੰਨੀ ਫੁਰਤੀ ਨਾਲ ਭਜਾਇਆ ਕਿ ਜਦੋਂ ਸੂਬਾ ਜਹਾਨ ਖਾਨ ਜਿਹੜਾ ਹਾਥੀ ਉੱਪਰ ਬੈਠਾ ਸੀ ਉਹਦਾ ਸਿਰ ਕੱਟ ਦਿੱਤਾ ਗਿਆ। ਇੱਧਰ ਬਾਬਾ ਦੀਪ ਸਿੰਘ ਜੀ ਸਿੱਖ ਕੌਮ ਦੇ ਜਰਨੈਲ ਤੇ ਉਧਰ ਮੁਗਲ ਫੌਜ ਦੇ ਸੈਨਾਪਤੀ ਜਮਾਲ ਸ਼ਾਹ। ਹੁਣ ਦੋਵਾਂ ਦਾ ਨਾਮ ਰਲਦਾ ਹੈ ਨਾ, ਜਹਾਨ ਖਾਨ ਤੇ ਜਮਾਲ ਸ਼ਾਹ, ਕਈ ਵਾਰ ਆਪਾਂ ਨੂੰ ਭੁਲੇਖਾ ਲੱਗਣ ਲੱਗ ਪੈਂਦਾ ਹੈ। ਬਾਬਾ ਦੀਪ ਸਿੰਘ ਜੀ ਦੀ ਵਡਿਆਈ ਇਸ ਗੱਲ ਵਿੱਚ ਹੈ ਕਿ ਸੈਨਾਪਤੀ ਦਾ ਸੈਨਾਪਤੀ ਨਾਲ ਯੁੱਧ ਹੋਇਆ, ਕਿਉਂਕਿ ਜਹਾਨ ਖਾਨ ਸੂਬਾ ਹੈ, ਗਵਰਨਰ ਹੈ, ਪਰ ਜਿਹੜਾ ਜਮਾਲ ਸ਼ਾਹ ਹੈ ਉਹ ਸੈਨਾਪਤੀ ਹੈ। ਜਦੋਂ ਬੜਾ ਭਿਆਨਕ ਯੁੱਧ ਲੜਿਆ ਗਿਆ, ਦੋਵਾਂ ਜਰਨੈਲਾਂ ਦਾ ਸਾਂਝਾ ਵਾਰ ਹੋਣ ਦੇ ਕਾਰਨ ਦੋਵੇਂ ਜਰਨੈਲ ਜ਼ਖਮੀ ਹੋ ਗਏ, ਮੂਰਛਿਤ ਹੋ ਕੇ ਧਰਤੀ ਤੇ ਡਿੱਗ ਪਏ। ਬਾਬਾ ਦੀਪ ਸਿੰਘ ਜੀ ਦੇ ਇੱਕ ਸਾਥੀ ਨੇ ਉਹਨਾਂ ਨੂੰ ਉਹਨਾਂ ਦਾ ਕੀਤਾ ਹੋਇਆ ਪ੍ਰਣ ਚੇਤੇ ਕਰਵਾਇਆ। ਕਿਸੇ ਕਵੀ ਨੇ ਇੱਥੇ ਤੱਕ ਵੀ ਲਿਖਿਆ ਕਿ ਮੌਤ ਖੇਡ ਖੜਾ ਕੇ ਹੱਸੀ, ਕਹਿਣ ਲੱਗੀ ਆਖਿਆ ਸੀ ਨਾ ਅੱਜ ਤੱਕ ਮੇਰੇ ਚੁੰਗਲ ਵਿੱਚੋਂ ਕੋਈ ਵੀ ਨਾ ਬਚ ਸਕਿਆ, ਪਰ ਤੁਹਾਡਾ ਪ੍ਰਣ ਵੀ ਅਨੋਖਾ ਸੀ। ਲੋਕ ਪ੍ਰਣ ਕਰਦੇ ਨੇ, ਜਦੋਂ ਅਰਜਨ ਨੂੰ ਪਤਾ ਲੱਗਾ ਅਭਿਮਨਿਊ ਮਾਰਿਆ ਗਿਆ, ਉਹਨੇ ਪ੍ਰਣ ਕੀਤਾ ਮੈਂ ਸ਼ਾਮ ਤੱਕ ਜੇ ਅਭਿਮਨਿਊ ਨੂੰ ਮਾਰਨ ਵਾਲਿਆਂ ਨੂੰ ਨਾ ਮਾਰਿਆ ਤੇ ਮਰ ਜਾਵਾਂਗਾ। ਪਰ ਬਾਬਾ ਦੀਪ ਸਿੰਘ ਦਾ ਪ੍ਰਣ ਵੀ ਅਨੋਖਾ ਕਿ ਮੈਂ ਉਦੋਂ ਤੱਕ ਨਹੀਂ ਮਰਾਂਗਾ, ਉਦੋਂ ਤੱਕ ਮੈਂ ਜਿਉਂਦਾ ਰਹਾਂਗਾ ਜਦੋਂ ਤੱਕ ਮੈਂ ਹਰਿਮੰਦਰ ਸਾਹਿਬ ਨੂੰ ਆਜ਼ਾਦ ਨਹੀਂ ਕਰਵਾ ਲੈਂਦਾ। ਕਹਿੰਦੇ ਉਦੋਂ ਹੋਣੀ ਨੇ ਮੌਤ ਨੇ ਵੀ ਮੁਖਾਤਬ ਹੋ ਕੇ ਆਖਿਆ, ਕਹਿਣ ਲੱਗੇ ਬਾਬਾ ਦੀਪ ਸਿੰਘ ਜੀ ਅਰਜਨ ਤੇ ਭੀਮ ਨਾ ਛੱਡੇ ਦਾਰਾ ਬਹਿਰਾਮ ਨਾ, ਇੱਥੇ ਤੇ ਜਰਾ ਸੰਦ ਜੇ ਲੈਂਦਾ ਕੋਈ ਨਾਮ ਨਾ, ਜੰਮਿਆ ਜੋ ਇਸ ਜੱਗ ਤੇ ਖਾਣਾ ਮੈਂ ਮਾਰ ਕੇ, ਛੱਡ ਦੇ ਤੂੰ ਦਾਈਏ ਖਾਲਸਾ ਜਾਵੇਂਗਾ ਹਾਰ ਕੇ, ਛੱਡ ਦੇ ਤੂੰ ਦਾਈਏ ਦੀਪ ਸਿਆਂ। ਬੋਲੇ ਬਾਬਾ ਦੀਪ ਸਿੰਘ ਖੰਡਾ ਖੜਕਾਏ ਕੇ, ਕਰਨਾ ਮੈਂ ਸੀਸ ਚੜਾਵਾ ਅੰਮ੍ਰਿਤਸਰ ਜਾਏ ਕੇ, ਸਿੰਘਾਂ ਦਾ ਕੀਤਾ ਅਰਦਾਸਾ ਤੋੜ ਨਿਭ ਜਾਵੇਗਾ, ਕੀਤੇ ਪ੍ਰਣ ਤੋੜ ਨਿਭਣਗੇ। ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਵਿੱਚ ਭੇਟ ਕੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਬਹਾਲ ਕਰਨ ਵਾਸਤੇ 1757 ਵਿੱਚ ਉਨ੍ਹਾਂ ਦੀ ਸ਼ਹਾਦਤ ਹੋਈ। 75 ਸਾਲ ਦੀ ਉਸ ਵੇਲੇ ਉਨ੍ਹਾਂ ਦੀ ਉਮਰ ਸੀ। ਜਦੋਂ ਚੜ੍ਹਦੀ ਜਵਾਨੀ ਵਿੱਚ ਜੰਗ ਬਲੱਡ, ਉਦੋਂ ਸਤਿਗੁਰਾਂ ਨੇ ਕਲਮ ਪਕੜਾ ਕੇ ਗੁਰਬਾਣੀ ਲਿਖਣ ਦੀ ਸੇਵਾ ਵਿੱਚ ਲਾਇਆ, ਤੇ ਜਦੋਂ ਬਜ਼ੁਰਗ 75 ਸਾਲ ਦੇ ਜਰਨੈਲ ਉਦੋਂ ਦੋ ਧਾਰਾ ਖੰਡਾ ਪਕੜ ਕੇ ਦੁਸ਼ਮਣ ਦੇ ਆਹੂ ਲਾਉਣ ਲਈ ਤੁਰ ਪਏ। ਇਸੇ ਕਰਕੇ ਕਿਸੇ ਕਵੀ ਨੇ ਲਿਖਿਆ ਕਿ ਇੱਕੋ ਸਿੱਖ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਨੇ ਇੰਨੇ ਗੁਣ ਭਰ ਦਿੱਤੇ, ਲੈ ਕਰ ਦੁਤਾਰਾ ਗਾਵੇ ਸੰਗਤ ਮੇ ਵਾਰ ਆਸਾ। ਜਿਹੜਾ ਸਿੱਖ ਦੋ ਤਾਰਾ ਸਾਜ਼ ਲੈ ਕੇ ਸੰਗਤ ਵਿੱਚ ਆਸਾ ਦੀ ਵਾਰ ਦਾ ਕੀਰਤਨ ਕਰਦਾ ਵੇਖਿਆ ਗਿਆ, ਜੇ ਲੋੜ ਪਈ ਤੇ ਉਹਨੇ ਦੋ ਤਾਰਾ ਸਾਜ਼ ਛੱਡ ਕੇ ਦੋ ਧਾਰਾ ਖੰਡਾ ਵੀ ਆਪਣੇ ਹੱਥਾਂ ਵਿੱਚ ਪਕੜਿਆ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲੋਹਗੜ੍ਹ ਦਾ ਜੰਗ ਫਤਿਹ ਕੀਤਾ, ਬੀਬੀ ਵੀਰੋ ਦਾ ਆਨੰਦ ਕਾਰਜ ਵੀ ਅੰਮ੍ਰਿਤਸਰ ਦੀ ਧਰਤੀ ਤੇ ਨਿਯਤ ਕੀਤਾ ਗਿਆ ਸੀ, ਮੁਗਲ ਫੌਜ ਚੜ੍ਹ ਕੇ ਆਈ, ਉਸ ਵੇਲੇ ਵਰਗੀਆਂ ਗੋਲੀਆਂ ਵਿੱਚ ਜਦੋਂ ਤੀਰ ਤਫੰਗ ਚੱਲ ਰਹੇ ਸਨ ਤੇ ਬੀਬੀ ਵੀਰੋ ਨੂੰ ਇੱਥੋਂ ਝਬਾਲ ਦੀ ਧਰਤੀ ਤੇ ਲੈ ਕੇ ਜਾਣਾ ਸੀ ਤੇ ਡਿਊਟੀ ਸਤਿਗੁਰਾਂ ਨੇ ਲਾਈ ਗੁਰੂ ਘਰ ਦੇ ਰਬਾਬੀ ਕੀਰਤਨੀਏ, ਜਿਹੜੇ ਰਬਾਬ ਨਾਲ ਜਿਹੜੇ ਦੋ ਧਾਰਾ ਸਾਜ ਨਾਲ ਕੀਰਤਨ ਕਰਦੇ ਸਨ, ਭਾਈ ਬਾਬਕ ਜੀ। ਭਾਈ ਬਾਬਕ ਜੀ ਘੋੜ ਸਵਾਰ ਸਨ, ਉਹਨਾਂ ਨੇ ਘੋੜੇ ਦੇ ਪਿੱਛੇ ਬਿਠਾ ਕੇ ਬੀਬੀ ਵੀਰੋ ਨੂੰ ਸੁਰੱਖਿਅਤ ਝਬਾਲ ਦੀ ਧਰਤੀ ਤੇ ਪਹੁੰਚਾਇਆ ਸੀ। ਵੀ ਜਿਹੜਾ ਕੀਰਤਨੀਆ ਦੋ ਤਾਰਾ ਸਾਜ ਵਜਾਉਂਦਾ ਉਹ ਦੋ ਧਾਰਾ ਖੰਡਾ ਖੜਕਾਉਣਾ ਵੀ ਜਾਣਦਾ ਸੀ। ਲੈ ਕਰ ਦੋ ਤਾਰਾ ਗਾਵੇ ਸੰਗਤ ਮੇ ਵਾਰ ਆਸਾ, ਪਕੜ ਦੋ ਧਾਰਾ ਬਾਹੇ ਛਤਰ ਸਿਰ ਆਰਾ ਹੈ, ਕੜਸ਼ੀ ਲੈ ਹਾਥ ਵਰਤਾਵਤ ਅਤੁੱਟ ਦੇਗ, ਕਠਨ ਕੁਦੰਡ ਬਾਣ ਬੇਦ ਕਰੇ ਪਾਰਾ ਹੈ, ਭਗਤ ਗਿਆਨ ਪ੍ਰੇਮ ਓ ਵੈਰਾਗ ਕੀ ਸੁਣਾਵੇ ਕਥਾ, ਚੜ੍ਹ ਕੇ ਤੁਰੰਗ ਜੰਗ ਲਲਕਾਰਾ ਹੈ, ਤਤ ਗਿਆਨੀ ਗਿਰਹੀ ਉਦਾਸੀ ਜੋਧਾ, ਵਾਹ ਵਾਹ ਦਸਮੇਹ ਜੀ ਕਾ ਖਾਲਸਾ ਨਿਆਰਾ ਹੈ। ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਨੂੰ ਵੇਖਦਿਆਂ ਕਹਿਣਾ ਬਣਦਾ, ਜੋ ਆਸ਼ਿਕ ਹੈ ਸ਼ਹਾਦਤ ਕੇ ਵੋ ਜੀਨਾ ਛੋੜ ਦੇਤੇ ਹੈ, ਖਿਲੌਨਾ ਸਮਝ ਕਰ ਜਿਸਮ ਕੋ ਖੁਸ਼ੀ ਸੇ ਫੋੜ ਦੇਤੇ ਹੈ, ਨਾ ਤਾਜੋ ਤਖਤ ਨਾ ਹੂਰੋਂ ਕੀ ਹਸਰਤ, ਖੁਦਾ ਖੁਦਾਈ ਵੀ ਦੇ ਤੋ ਉਸਕੋ ਮੋੜ ਦੇਤੇ ਹੈ, ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ, ਹਯਾਤ ਤੋ ਹਯਾਤ ਹੈ ਵੋ ਮੌਤ ਵੀ ਹਯਾਤ ਹੈ। ਜਿੱਥੇ ਅੱਜ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਆਪਾਂ ਮਨਾ ਰਹੇ ਹਾਂ, ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 99 ਸਾਲਾ ਸਥਾਪਨਾ ਦਿਵਸ, ਉਹ ਵੀ ਸ਼ਹੀਦਾਂ ਦੀ ਜਥੇਬੰਦੀ ਹੈ। ਸਿੱਖ ਕੌਮ ਨੇ ਅਨੇਕਾਂ ਕੁਰਬਾਨੀਆਂ ਕਰਕੇ ਸ਼ਹਾਦਤਾਂ ਦੇ ਕੇ ਇਹ ਜਥੇਬੰਦੀ ਨੂੰ ਹੋਂਦ ਵਿੱਚ ਲਿਆਂਦਾ ਸੀ। ਉਹਦਾ ਸਥਾਪਨਾ ਦਿਵਸ ਵੀ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਆਓ ਸਤਿਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਮੁੱਖ ਵਾਕ ਦੀ ਵਿਚਾਰ ਦੇ ਨਾਲ ਸਾਰੇ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੰਤ ਉਦਰੰ ਦਯਾਲੰ ਆਸੁਰੰ ਗੋਪਾਲ ਕੀਰਤਨ ਹੈ।
ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ 22 ਵਾਰਾਂ ਨੇ, ਵਾਰਾਂ ਯੋਧਿਆਂ ਦੀਆਂ ਗਾਈਆਂ ਜਾਂਦੀਆਂ ਨੇ। ਗੁਰੂ ਗ੍ਰੰਥ ਸਾਹਿਬ ਜੀ ਵੀ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਨੇ। ਵਾਰਾਂ ਦੇ ਉੱਪਰ ਜਿਹੜੀਆਂ ਧੁਨਾਂ ਹਨ ਉਹ ਵੀ ਸੂਰਮਿਆਂ ਦੀਆਂ, ਜਿਨ੍ਹਾਂ ਨੇ ਕਿਸੇ ਆਦਰਸ਼ ਦੀ ਖਾਤਰ ਜੰਗ ਯੁੱਧ ਲੜੇ ਸਨ। ਤੇ ਸੱਚਮੁੱਚ ਗਰੀਬ ਨਵਾਜ ਨੇ ਇਸ ਜੈਤਸਰੀ ਦੀ ਵਾਰ ਅੰਦਰ ਜਿਹੜੀ 17ਵੀਂ ਪੌੜੀ ਹੈ ਉਸ ਤੋਂ ਪਹਿਲਾਂ ਦੋ ਸ਼ਲੋਕ, ਕਿਉਂਕਿ ਵਾਰਾਂ ਦਾ ਮੂਲ ਰੂਪ ਪੌੜੀਆਂ ਨੇ, ਜਿਵੇਂ ਬਸੰਤ ਕੀ ਵਾਰ ਕੇਵਲ ਪੌੜੀਆਂ ਹਨ, ਬਾਬਾ ਸੱਤਾ ਬਾਬਾ ਬਲਵੰਡ ਜੀ ਦੀ ਰਾਮਕਲੀ ਕੀ ਵਾਰ ਕੇਵਲ ਪੌੜੀਆਂ ਨੇ, ਭਾਈ ਗੁਰਦਾਸ ਜੀ ਦੀਆਂ ਵਾਰਾਂ ਕੇਵਲ ਪੌੜੀਆਂ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵਾਰਾਂ ਦੇ ਵਿੱਚ ਸ਼ਲੋਕ ਅੰਕਿਤ ਕਰਵਾ ਕੇ ਜਿਹੜੇ ਸ਼ਲੋਕ ਵਧੇ ਸਨ ਉਹਨਾਂ ਉੱਪਰ ਬਕਾਇਦਾ ਸਤਿਗੁਰਾਂ ਨੇ ਸਿਰਲੇਖ ਲਿਖਿਆ, ਸ਼ਲੋਕ ਵਾਰਾਂ ਤੇ ਵਧੀਕ, ਜਿਹੜੇ ਵਾਰਾਂ ਵਿੱਚ ਅੰਕਿਤ ਕਰਨ ਤੋਂ ਵਧੇ ਉਹ ਸ਼ਲੋਕ ਫਿਰ ਇਕੱਲੇ ਸਤਿਗੁਰੂ ਸਾਹਿਬ ਜੀ ਨੇ ਇੱਕ ਜਗ੍ਹਾ ਤੇ ਅੰਕਿਤ ਕੀਤੇ ਨੇ, ਜਿਹੜੇ ਅਸੀਂ ਭੋਗ ਦੇ ਸ਼ਲੋਕਾਂ ਤੋਂ ਪਹਿਲਾਂ ਸਰਵਣ ਕਰਦੇ ਹਾਂ। ਗਰੀਬ ਨਵਾਜ ਨੇ ਇਹਨਾਂ ਪਾਵਨ ਅੰਮ੍ਰਿਤਮਈ ਬਚਨਾਂ ਵਿੱਚ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 709 ਤੇ ਸ਼ੋਭਨੀਕ ਨੇ, ਪ੍ਰਭੂ ਦੇ ਜਿਹੜੇ ਸੰਤ ਜਾਨ ਨੇ ਨਾ ਉਹਨਾਂ ਦੇ ਜੀਵਨ ਬਾਰੇ ਦੱਸਿਆ ਕਿ ਉਹ ਵਿਕਾਰਾਂ ਦੀ ਤਪਸ਼ ਤੋਂ ਆਪਣੇ ਆਪ ਨੂੰ ਕਿਵੇਂ ਬਚਾਉਂਦੇ ਨੇ, ਉਹਨਾਂ ਦੇ ਜੀਵਨ ਦਾ ਬੇਸ, ਉਹਨਾਂ ਦੀ ਜ਼ਿੰਦਗੀ ਦਾ ਆਧਾਰ ਕੀ ਹੈ। ਜ਼ਿਕਰ ਕੀਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ। ਜਿਹੜੇ ਪ੍ਰਭੂ ਦੇ ਸੰਤ ਜਨਾਂ ਨੇ ਆਪਣੀ ਜ਼ਿੰਦਗੀ ਦਾ ਆਸਰਾ ਪ੍ਰਭੂ ਦੇ ਕੀਰਤਨ ਨੂੰ ਬਣਾ ਲਿਆ, ਪ੍ਰਭੂ ਦੀ ਕੀਰਤੀ ਜਿਨ੍ਹਾਂ ਦੀ ਜ਼ਿੰਦਗੀ ਦਾ ਆਧਾਰ ਹੈ, ਰਸਨਾ ਗੁਣ ਗੋਪਾਲ ਨਿਧ ਗਾਇਣ, ਕੀਰਤ ਪ੍ਰਭ ਕੀ, ਜਿਹੜੇ ਆਪਣੀ ਰਸਨਾ ਤੋਂ ਮਾਲਕ ਦੀ ਕੀਰਤੀ ਕਰਦੇ ਨੇ, ਮਾਲਕ ਦੀ ਵਡਿਆਈ ਕਰਦੇ ਨੇ, ਜਿਹੜੇ ਸੱਚਮੁੱਚ ਪ੍ਰਭੂ ਦੀ ਉਸਤਤ ਵਿੱਚ ਜੁੜੇ ਰਹਿੰਦੇ ਨੇ, ਜਿਨ੍ਹਾਂ ਦੀ ਜ਼ਿੰਦਗੀ ਦਾ ਆਸਰਾ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤਾ ਵਾਲੀ ਅਵਸਥਾ ਬਣ ਜਾਂਦੀ ਹੈ। ਸਾਹਿਬ ਕਹਿੰਦੇ ਫਿਰ ਉਹ ਪ੍ਰਭੂ ਪਿਆਰੇ ਸੰਤ ਜਨ ਜਿਹੜੇ ਨੇ ਉਹਨਾਂ ਦਾ ਉਧਾਰ ਉਹਨਾਂ ਨੂੰ ਮਾਇਆ ਦੀ ਤਪਸ਼ ਤੋਂ ਵਿਕਾਰਾਂ ਦੀ ਤਪਸ਼ ਤੋਂ ਜਿਹੜਾ ਦਇਆ ਦਾ ਘਰ ਪ੍ਰਭੂ ਹੈ ਉਹ ਬਚਾਉਂਦਾ ਹੈ। ਸੰਤ ਉਧਾਰਨ ਦਿਆਲੰਗ, ਜਿਹੜਾ ਦਇਆ ਦਾ ਘਰ ਪ੍ਰਭੂ ਹੈ ਉਹ ਆਪਣੇ ਸੰਤ ਜਨਾਂ ਨੂੰ ਮੋਹ ਆਦਿਕ ਵਿਸ਼ੇ ਵਿਕਾਰਾਂ ਦੀ ਤਪਸ਼ ਤੋਂ ਬਚਾਉਣ ਵਾਲਾ ਹੈ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਆਧਾਰ ਪ੍ਰਭੂ ਦੀ ਕੀਰਤੀ ਮਾਲਕ ਦੀ ਵਡਿਆਈ ਭਾਵ ਜਿਨ੍ਹਾਂ ਨੇ ਪਰਮੇਸ਼ਰ ਦੀ ਬੰਦਗੀ ਨੂੰ ਹੀ ਆਧਾਰ ਮੰਨ ਲਿਆ ਹੈ।
ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ।
ਨਾਨਕ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਦੀ ਓਟ ਨੂੰ ਧਾਰਨ ਕੀਤਾ, ਉਨ੍ਹਾਂ ਸੰਤ ਜਨਾਂ ਦੀ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਜਾ ਕੇ ਜੀਵਨ ਪਵਿੱਤਰ ਹੋ ਜਾਂਦਾ ਹੈ, ਕਿਉਂਕਿ ਮਹਾਂ ਪਵਿੱਤਰ ਸਾਧਕਾ ਸੰਗ ਜਿਹੜੀ ਮੈਲ ਕਿਸੇ ਤੀਰਥ ਤੇ ਵੀ ਜਾ ਕੇ ਨਾ ਲੱਥੇ, ਕੋਟ ਤੀਰਥ ਮੱਜਣ ਇਸ਼ਨਾਨਾ ਇਸ ਕਲ ਮੈਂ ਮੈਲ ਭਰੀਜੈ। ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ। ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ। ਗੁਰੂ ਕੀ ਸੰਗਤ ਵਿੱਚ ਜਾ ਕੇ ਉਹ ਮੈਲ ਉਤਰਦੀ ਹੈ, ਕਿਉਂਕਿ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਮੈਲ ਖੋਈ ਕੋਟ ਅੱਗ ਹਰੇ ਨਿਰਮਲ ਭਏ ਚੀਤਾ। ਕਈ ਤਰ੍ਹਾਂ ਦੀ ਮੈਲ ਹੈ, ਜਿਵੇਂ ਸ਼ਲੰਗ ਛਿਦਰੰਗ ਕੋਟ ਬਿਗਨੰ ਅਪਰਾਧੰ ਕਿਲਬਿਖ ਮਲੰਗ ਭਰਮ ਮੋਹੰ ਮਾਨ ਪਾਨ ਮੱਧਿੰਗ ਮਾਇਆ ਵਿਆਪਤੰ। ਸਾਡੀ ਜ਼ਿੰਦਗੀ ਦੇ ਵਿੱਚ ਸਤਿਗੁਰਾਂ ਨੇ ਜਿਹੜੀ ਨਿਰਮਲਤਾਈ ਜਾਂ ਖਾਲਸਪੁਣਾ ਲਿਆਂਦਾ, ਉਹਦਾ ਮਤਲਬ ਸ਼ੁੱਧ, ਵੀ ਕੋਈ ਕਰਮ ਕਾਂਡਾਂ ਵਹਿਮਾਂ ਭਰਮਾਂ ਦੀ ਮੈਲ ਨਹੀਂ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਹ ਉਹ ਨਿਰਮਲ ਪੰਥ ਹੈ ਜਿਹਦੇ ਵਿੱਚ ਵਹਿਮਾਂ ਭਰਮਾਂ ਕਰਮ ਕਾਂਡਾਂ ਦੀ ਮੈਲ ਨਹੀਂ। ਇਸ ਕਰਕੇ ਜਦੋਂ ਸਾਡੀ ਜ਼ਿੰਦਗੀ ਵਿੱਚ ਰਲ ਗੱਢ ਹੋਵੇਗਾ ਕਰਮ ਕਾਂਡਾਂ ਦਾ ਵਹਿਮਾਂ ਭਰਮਾਂ ਦਾ, ਆਪਾਂ ਨਿਰਮਲ ਨਹੀਂ ਰਵਾਂਗੇ, ਖਾਲਸ ਨਹੀਂ ਰਵਾਂਗੇ। ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ। ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਇਨ ਕੀ ਪ੍ਰਤੀਤ। ਉਦੋਂ ਮਨੁੱਖ ਨਾ ਨਿਰਮਲ ਰਹਿੰਦਾ ਨਾ ਖਾਲਸ ਰਹਿੰਦਾ। ਨਿਰਮਲ ਤੇ ਖਾਲਸ ਦੇ ਇੱਕੋ ਹੀ ਅਰਥ ਨੇ, ਸ਼ੁੱਧ, ਜਿਹਦੇ ਵਿੱਚ ਰਲਗੜ ਨਹੀਂ ਹੈ, ਜਿਹਦੇ ਵਿੱਚ ਮਿਲਾਵਟ ਨਹੀਂ ਹੈ, ਜਿਹੜਾ ਇੱਕ ਅਕਾਲ ਪੁਰਖ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਨਹੀਂ ਕਰਦਾ ਜਾਂ ਕੋਈ ਵਹਿਮ ਭਰਮ ਕਰਮ ਕਾਂਡ ਨਹੀਂ ਕਰਦਾ। ਸੱਚਮੁੱਚ ਸਾਹਿਬ ਕਹਿੰਦੇ ਉਹ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਨੇ, ਕਿਉਂਕਿ ਸਤ ਸੰਗਤ ਹੈ ਹੀ ਅਸਲ ਵਿੱਚ। ਉਹ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ, ਤੇ ਜਿੱਥੇ ਜਿਸ ਇਕੱਠ ਵਿੱਚ ਕਰਮ ਕਾਂਡਾਂ ਨਾਲ ਵਹਿਮਾਂ ਭਰਮਾਂ ਨਾਲ ਜੋੜਿਆ ਜਾਂਦਾ ਹੋਵੇ ਉਹ ਸਾਧ ਸੰਗਤ ਨਹੀਂ ਹੈ। ਸਤਸੰਗ ਉਹ ਹੈ ਜਿਹੜਾ ਸਾਡੇ ਜੀਵਨ ਨੂੰ ਪਵਿੱਤਰ ਕਰ ਦੇਵੇ, ਜਿੱਥੇ ਜਾ ਕੇ ਜੀਵਨ ਮਲੀਨ ਹੁੰਦੇ ਹੋਣ, ਕਰਮ ਕਾਂਡੀ ਬਣਦੇ ਹੋਣ। ਸਾਹਿਬ ਕਹਿੰਦੇ ਉਹ ਸਤਸੰਗਤ ਨਹੀਂ ਹੈ, ਉਹ ਅਸਲ ਵਿੱਚ ਗੁਰਮੁਖ ਪਿਆਰਿਆਂ ਦੀ ਸੰਗਤ ਚਾਹੀਦੀ ਹੈ, ਜਿੱਥੇ ਜਾ ਕੇ ਜੀਵਨ ਸੱਚਮੁੱਚ ਪਵਿੱਤਰ ਹੋ ਜਾਵੇ।
ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ।
ਵਿਕਾਰਾਂ ਦੀ ਜਿਹੜੀ ਤਪਸ਼ ਹੈ ਨਾ, ਇਹ ਭਾਵੇਂ ਚੰਦਨ ਮਨੁੱਖ ਨੇ ਆਪਣੇ ਉੱਪਰ ਲੇਪਨ ਕੀਤਾ ਹੋਵੇ। ਆ ਜਿਹੜੇ ਬਹੁਤ ਸਾਰੇ ਲੋਕ ਆਪਣੇ ਮੱਥੇ ਤੇ ਚੰਦਨ ਦਾ ਟਿੱਕਾ ਲਾਉਂਦੇ ਸਨ, ਉਹਦਾ ਮਤਲਬ ਇਹ ਸੀ ਵੀ ਅਸੀਂ ਸ਼ਾਂਤ ਹੋ ਗਏ ਹਾਂ। ਇੱਥੇ ਤੱਕ ਪਿੰਡੇ ਤੇ ਸਵਾਹ ਮਲਣੀ ਵੀ ਸਵਾਹ ਦੇ ਵਿੱਚ ਅੱਗ ਨਹੀਂ ਨਾ ਹੁੰਦੀ, ਪਰ ਸਾਹਿਬ ਨੇ ਵੇਖਿਆ ਵੀ ਬੰਦਾ ਗੰਗਾ ਦੇ ਠੰਡੇ ਪਾਣੀ ਵਿੱਚ ਵੀ ਖੜੋਤਾ, ਮੱਥੇ ਤੇ ਚੰਦਨ ਦਾ ਟਿੱਕਾ ਵੀ ਲਾਇਆ ਹੈ, ਕਈ ਤਰ੍ਹਾਂ ਦੇ ਕਰਮ ਕਾਂਡ ਪਰ ਅੰਦਰੋਂ ਕਲਪਿਆ ਪਿਆ ਭਾਈ ਮਰਦਾਨਾ ਜੀ ਦੇ ਮਗਰ ਚੋ ਲੈ ਕੇ ਭੱਜਿਆ ਉਹ ਵੈਸ਼ਨੂੰ ਸਾਧ। ਸਾਹਿਬ ਕਹਿਣ ਲੱਗੇ ਕਮਾਲ, ਮੂੰਹ ਤੋਂ ਓਮ ਸ਼ਾਂਤੀ, ਅੰਦਰ ਅੱਗ ਬਲ ਰਹੀ ਹੈ। ਅੰਤਰ ਅਗਨ ਬਾਹਰ ਤਨ ਸੁਆਹ, ਤਨ ਤੇ ਸੁਆਹ, ਵੀ ਸੁਆਹ ਵਿੱਚ ਕੋਈ ਅੱਗ ਨਹੀਂ, ਅਸੀਂ ਸੁਆਹ ਵਰਗੇ ਠੰਡੇ ਹਾਂ ਤੇ ਅੰਦਰ ਅੱਗ ਬਲ ਰਹੀ ਹੈ। ਹੁਣ ਸਾਹਿਬ ਕਹਿੰਦੇ ਕੋਈ ਚੰਦਨ ਸਾਨੂੰ ਅੰਦਰੋਂ ਸ਼ਾਂਤੀ ਨਹੀਂ ਦੇ ਸਕਦਾ। ਚੰਦਨ ਚੰਦ, ਚਾਹੇ ਬੰਦਾ ਆਖੇ ਵੀ ਮੈਂ ਚੰਦਰਮਾ ਦੀ ਸ਼ੀਤਲਤਾ ਤੋਂ ਠੰਡ ਲੈ ਲਵਾਂ, ਚਾਹੇ ਸਰਦੀ ਦੀ ਰੁੱਤ ਸਾਨੂੰ ਅੰਦਰੋਂ ਠੰਡਿਆਂ ਕਰ ਦੇਵੇ, ਨਹੀਂ। ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖੱਪੈ ਬਹੁਤ ਬੇਕਾਰ। ਅੰਦਰ ਦੀ ਤਪਸ ਜਿਹੜੀ ਹੈ ਉਹ ਮੂਲ ਰੂਪ ਵਿੱਚ ਉੱਕੀ ਨਹੀਂ ਮਿਟਦੀ, ਕਿਉਂਕਿ ਇਹ ਕੇਵਲ ਪਰਮੇਸ਼ਰ ਦੇ ਨਾਮ ਨਾਲ ਮਿਟਦੀ ਹੈ, ਜਿਹਦਾ ਅੱਗੇ ਜ਼ਿਕਰ ਕੀਤਾ ਹੈ।
ਸੀਤਲ ਥੀਵੈ ਨਾਨਕਾ ਜਪੰਦੜੂ ਹਰ ਨਾਮ।
ਇਹ ਨਾਨਕ ਜੀ, ਪਰਮੇਸ਼ਰ ਦਾ ਨਾਮ ਜਪਦਿਆਂ ਅੰਦਰ ਸੀਤਲਤਾ ਆਉਂਦੀ, ਕਿਉਂਕਿ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ। ਕਲਯੁਗ ਰੱਥ ਅਗਨ ਕਾ। ਇਹ ਜਿਹੜਾ ਕਲਯੁਗ ਦਾ ਭਿਆਨਕ ਸਮਾਂ, ਇਹ ਅਗਨੀ ਦਾ ਰੱਥ ਹੈ। ਤੇ ਸਾਹਿਬ ਕਹਿੰਦੇ ਹੋਰ ਕਰਮ ਕਾਂਡ ਨਹੀਂ, ਪਰਮੇਸ਼ਰ ਦਾ ਨਾਮ ਜਪੋ, ਗੁਰੂ ਨਾਲ ਜੁੜੋ, ਕਿਉਂਕਿ ਜਲਨ ਬੁੱਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਬਲ ਤੋਂ ਜਲ ਤੋਂ ਤੌਂਕਿਆ, ਗੁਰ ਚੰਦਨ ਸੀਤਲ ਆਇਓ। ਪਰਮੇਸ਼ਰ ਦੇ ਨਾਮ ਨਾਲ ਜੋੜ ਦਿੱਤਾ ਤੇ ਉਹ ਅੰਦਰੋਂ ਠੰਡ ਪਾਉਣ ਵਾਲਾ ਹੈ, ਸ਼ਾਂਤ ਪਾਈ ਗੁਰ ਸਤਿਗੁਰ ਪੂਰੇ। ਜੇ ਅਵਸਥਾ ਇਹੋ ਜਿਹੀ ਹੋਵੇ, ਚਿੰਤਾ ਦੇ ਵਿੱਚ ਬੰਦਾ ਤਪ ਰਿਹਾ ਹੋਵੇ, ਕਈ ਤਰ੍ਹਾਂ ਦੇ ਰੋਗਾਂ ਨੇ ਅੰਦਰੋਂ ਤਪਾ ਦਿੱਤਾ ਹੋਵੇ, ਤੇ ਸਾਹਿਬ ਕਹਿੰਦੇ ਜਾਗੋ ਚਿੰਤਾ ਬਹੁਤ ਬਹੁਤ, ਦੇਹੀ ਵਿਆਪੈ ਰੋਗ, ਗ੍ਰਿਸਤ ਕਟੰਬ ਪਲੇਟਿਆ, ਕਦੇ ਹਰਕ ਕਦੇ ਸੋਗ, ਗਾਉਣ ਕਰੇ ਚੌਂ ਕੁੰਟਕਾ, ਘੜੀ ਨਾ ਬੈਸਣ ਸੋਏ, ਚਿੱਤ ਆਵੈ ਉਸ ਪਾਰ ਬ੍ਰਹਮ, ਤਨ ਮਨ ਸੀਤਲ ਹੋਏ। ਕਿਉਂਕਿ ਚਰਨ ਤੁਮਾਰੇ ਹਿਰਦੈ ਵਾਸੈ, ਸੰਤਨ ਕਾ ਸੰਗ ਪਾਵੋ, ਸੋਗ ਅਗਨ ਮੈਂ ਮਨ ਨਾ ਵਿਆਪੈ, ਆਠ ਪੈਰ ਗੁਣ ਗਾਓ। ਇਹ ਜਿਹੜੀ ਅੰਦਰ ਅਗਨੀ ਬਲ ਰਹੀ ਹੈ ਨਾ, ਸਾਹਿਬ ਕਹਿੰਦੇ ਸੱਚਮੁੱਚ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵੈ ਦੱਜੈ ਨਾਨਕਾ ਤਰੀਐ ਕਰਮੀ ਲੱਗ। ਇਹ ਤਾਂ ਸੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ, ਪਰਮੇਸ਼ਰ ਦੇ ਨਾਮ ਨੂੰ ਜਪ ਕੇ ਹੀ ਅੰਦਰ ਸੀਤਲਤਾ, ਅੰਦਰ ਠੰਡ ਪੈਂਦੀ ਹੈ।
ਪੌੜੀ ਚਰਨ ਕਮਲ ਕੀ ਓਟ, ਉਦਰੇ ਸਗਲ ਜਾਨਾ।
ਸਤਿਗੁਰੂ ਗਰੀਬ ਨਿਵਾਸ ਜੀ ਨੇ ਦੋ ਸ਼ਲੋਕਾਂ ਤੋਂ ਬਾਅਦ ਪੌੜੀ ਦੇ ਵਿੱਚ ਇਹ ਬਖਸ਼ਿਸ਼ ਕੀਤਾ ਕਿ ਪ੍ਰਭੂ ਦੇ ਜਿਹੜੇ ਚਰਨ ਕਮਲ ਨੇ ਉਹਨਾਂ ਦਾ ਓਟ ਆਸਰਾ, ਪ੍ਰਭੂ ਦੀ ਹਜ਼ੂਰੀ ਭਾਵ ਮਾਲਕ ਨਾਲ ਜੁੜਨਾ, ਮਾਲਕ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਮੰਨ ਲੈਣਾ, ਇਹਦੇ ਨਾਲ ਬਹੁਤ ਸਾਰੇ ਸਗਲ ਜਨ, ਸਾਰੇ ਮਨੁੱਖ, ਸਗਲ ਜਨ ਦਾ ਅਰਥ ਹੈ ਬਹੁ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਇਵੇਂ ਵਿਕਾਰਾਂ ਦੀ ਤਪਸ਼ ਤੋਂ ਬਚਦੇ ਹਨ।
ਸੁਣ ਪ੍ਰਤਾਪ ਗੋਵਿੰਦ ਨਿਰਭਉ ਭਏ ਮਨ,
ਪ੍ਰਭੂ ਦੀ ਵਡਿਆਈ ਸੁਣ ਸੁਣ ਕੇ ਉਹਨਾਂ ਦਾ ਮਨ ਨਿਰਭਉ ਹੋ ਜਾਂਦਾ, ਕਿਉਂਕਿ ਨਿਰਭਉ ਜਪੈ ਸਗਲ ਭਉ ਮਿਟੈ। ਜਦੋਂ ਸਮਝ ਆਵੇਗੀ ਕਿ ਸਾਰਾ ਕੁਝ ਪਰਮੇਸ਼ਰ ਦੇ ਡਰ ਵਿੱਚ ਹੈ, ਭੈ ਵੇ ਸੂਰਜ ਭੈ ਵੇ ਚੰਦ, ਕੋ ਕਰੋੜੀ ਚਲਤ ਨਾ ਅੰਤ, ਭੈ ਵਿੱਚ ਪਵਨ ਵਹਿ ਸਦਵਾਓ, ਭੈ ਵੇ ਚੱਲੈ ਲੱਖ ਦਰਿਆਓ, ਨਾਨਕ ਨਿਰਭਉ ਨਿਰੰਕਾਰ ਸੱਚ ਏਕ, ਬਾਕੀ ਤੇ ਸਾਰਾ ਕੁਝ ਉਹਦੇ ਡਰ ਵਿੱਚ ਹੈ। ਫਿਰ ਕਦੇ ਅਵਤਾਰਾਂ ਤੋਂ ਡਰ ਨਹੀਂ ਆਵੇਗਾ, ਦੇਵੀਆਂ ਤੋਂ ਡਰ ਨਹੀਂ ਆਵੇਗਾ, ਸੂਰਜ ਚੰਦਰਮਾ ਤੋਂ ਡਰ ਨਹੀਂ ਆਵੇਗਾ, ਬੰਦਾ ਕੇਵਲ ਨਿਰਭਉ ਹੋ ਕੇ ਨਿਰਭਉ ਦੀ ਅਰਾਧਨਾ ਕਰੇਗਾ। ਤੇ ਜੇ ਨਿਰਭਉ ਨਾਲੋਂ ਟੁੱਟ ਗਏ ਫਿਰ ਤਾਰੇ ਵੀ ਡਰਾਉਣਗੇ, ਗ੍ਰਹਿ ਨਛੱਤਰ ਵੀ ਡਰਾਉਣਗੇ, ਜੋਤਸ਼ੀ ਵੀ ਡਰਾਉਣਗੇ, ਮੁੱਲਾਂ ਮਲਾਣੇ ਵੀ ਡਰਾਉਣਗੇ, ਧਾਗੇ ਤਵੀਤ ਵੀ ਡਰਾਉਣਗੇ, ਬੰਦਾ ਫਿਰ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਪੂਜਾ ਕਰੇਗਾ ਤੇ ਕਵੇਗਾ ਨਹੀਂ ਇਹ ਤੋਂ ਅੱਗੇ ਕੁਝ ਹੋਰ ਹੈ, ਫਿਰ ਮੇਰਾ ਡਰ ਖਤਮ ਹੋਣਾ। ਪਰ ਭਾਈ ਗੁਰਦਾਸ ਜੀ ਕਹਿੰਦੇ ਨਿਰਭੈ ਭਜਨ ਭਰਮ ਪੈਦਲ ਭਜਾਏ ਹੈ, ਨਿਰਭਉ ਨਾਲ ਜੁੜ ਜਾਓ ਤੇ ਸੱਚਮੁੱਚ ਡਰ ਖਤਮ ਹੋ ਜਾਵੇਗਾ। ਫਿਰ ਕਹੋਗੇ ਸੋ ਡਰੈ ਜੇ ਪਾਪ ਕਮਾਵਦਾ ਧਰਮੀ ਵਗਸੇਤ, ਤੂੰ ਸੱਚਾ ਆਪ ਨਿਆਉ ਸੱਚ ਤਾਂ ਡਰੀਐ ਕੀਤ। ਉਹਨਾਂ ਦੇ ਡਰ ਜਿਹੜੇ ਨੇ ਖਤਮ ਹੋ ਜਾਂਦੇ ਹਨ।
ਟੋਟ ਨਾ ਆਵੈ ਮੂਲ ਸੰਚਿਆ ਨਾਮ ਧਨ,
ਉਹ ਪ੍ਰਭੂ ਪਿਆਰੇ ਨਾਮ ਧਨ ਦਾ ਸੰਚਨ ਕਰਦੇ ਨੇ ਤੇ ਉਸ ਨਾਮ ਧਨ ਦੇ ਵਿੱਚ ਫਿਰ ਕਿਸੇ ਤਰ੍ਹਾਂ ਦੀ ਕੋਈ ਤੋਟ ਨਹੀਂ ਆਉਂਦੀ, ਕਿਉਂਕਿ ਮੂਲ ਰੂਪ ਦੇ ਵਿੱਚ ਉਹ ਨਿਖੁੱਟਦਾ ਨਹੀਂ। ਇਹ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ। ਸਾਹਿਬ ਕਹਿੰਦੇ ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ। ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਵਾਸਤੇ ਬਾਬਾ ਸ਼ਬਦ ਵਰਤਿਆ, ਫਿਰ ਬਾਬਾ ਗਿਆ ਬਗਦਾਦ ਨੂੰ। ਪਰ ਗੁਰਬਾਣੀ ਵਿੱਚ ਜਦੋਂ ਬਾਬਾ ਤੇ ਨਾਨਕ ਸ਼ਬਦ ਇਕੱਠੇ ਆਉਂਦੇ ਨੇ ਨਾ, ਇਹ ਦੋ ਸ਼ਬਦ ਨੇ ਨਾਨਕ, ਗੁਰੂ ਨਾਨਕ ਸਾਹਿਬ ਦੇ ਨਾਮ ਦੀ ਮੋਹਰ ਛਾਪ ਹੈ, ਤੇ ਬਾਬਾ ਦਾ ਅਰਥ ਹੈ ਭਾਈ। ਬਾਬਾ ਵਿਖ ਦੇਖਿਆ ਸੰਸਾਰ, ਬਾਬਾ ਨਾਨਕ ਆਖਿਆ ਇਹ ਵਿਚਾਰ, ਹੇ ਭਾਈ ਗੁਰੂ ਨਾਨਕ ਜੀ ਇਹ ਵਿਚਾਰਧਾਰਾ ਦਿੰਦੇ ਨੇ। ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ। ਹੇ ਭਾਈ ਗੁਰੂ ਨਾਨਕ ਜੀ ਉਪਦੇਸ਼ ਕਰਦੇ ਨੇ ਸ਼ਬਦ ਦਾ ਖਜ਼ਾਨਾ ਜਿਹੜਾ ਇਹ ਅਖੁੱਟ ਹੈ। ਉੱਥੇ ਬਾਬਾ ਨਾਨਕ ਸ਼ਬਦ ਇਕੱਠਾ ਨਹੀਂ, ਵੀ ਸ਼ਾਇਦ ਗੁਰੂ ਸਾਹਿਬ ਵਾਸਤੇ ਬਾਬਾ ਵਰਤਿਆ, ਉੱਥੇ ਬਾਬਾ ਦਾ ਅਰਥ ਹੈ ਭਾਈ। ਗਰੀਬ ਨਿਵਾਜ ਨੇ ਕਿਰਪਾ ਕੀਤੀ, ਕਹਿਣ ਲੱਗੇ ਧਨ ਸੱਚਮੁੱਚ ਖਾਵੈ ਖਰਚੈ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਹੋ ਜਾਈ। ਇਹਦੇ ਵਿੱਚ ਕਿਸੇ ਤਰ੍ਹਾਂ ਦੀ ਟੋਟ ਨਹੀਂ ਆਉਂਦੀ। ਜਿੰਨਾ ਵੀ ਇਹਨੂੰ ਜਪੀਏ ਜਿੰਨਾ ਵੀ ਵੰਡੀਏ ਇਹ ਹੋਰ ਵੱਧਦਾ ਜਾਂਦਾ ਕਿਉਂਕਿ ਨਾਮ ਦੀਆਂ ਬਰਕਤਾਂ ਹੀ ਇੰਨੀਆਂ ਹਨ।
ਸੰਤ ਜਨਾ ਸਿਓ ਸੰਗ ਪਾਈਐ ਵੱਡਾ ਪੁੰਨ।
ਬਹੁਤ ਵੱਡੇ ਭਾਗ ਹੋਣ ਤੇ ਫਿਰ ਪ੍ਰਭੂ ਪਿਆਰਿਆਂ ਦੀ ਸੰਗਤ ਮਿਲਦੀ ਕਿਉਂਕਿ ਵਡਭਾਗੀ ਹਰ ਸੰਗਤ ਪਾਵੇ। ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟ ਦੁਰਮਤ ਖੋਈ। ਬਹੁਤ ਵੱਡੇ ਭਾਗ ਹੋਣ ਤੇ ਫਿਰ ਪ੍ਰਭੂ ਪਿਆਰੇ ਗੁਰਮੁਖ ਜਨਾਂ ਦੀ ਸੰਗਤ ਵਿੱਚ ਆਉਣਾ ਨਸੀਬ ਹੁੰਦਾ, ਉਹਨਾਂ ਦਾ ਸੰਗ ਪ੍ਰਾਪਤ ਹੁੰਦਾ ਹੈ।
ਪਾਠ ਪਹਿਰ ਗੁਣ ਹਰ ਧਿਆਏ ਹਰ ਜਸ ਨਿਤ ਸੋਨਾ।
ਕਿਉਂਕਿ ਪ੍ਰਭੂ ਪਿਆਰੇ ਅੱਠੇ ਪੈਰ ਜਿੱਥੇ ਪਰਮੇਸ਼ਰ ਨੂੰ ਧਿਆਉਂਦੇ ਨੇ ਉੱਥੇ ਨਿਤਾ ਪ੍ਰਤੀ ਮਾਲਕ ਦਾ ਜਿਹੜਾ ਹਰ ਜਸ ਹੈ ਉਹ ਸੁਣਦੇ ਨੇ। ਅੱਜ ਵੀ ਜੇ ਕਿਤੇ ਸਾਡੇ ਮਨ ਵਿੱਚ ਆਵੇ ਵੀ ਸਿੱਖੀ ਦੀ ਸਮੱਸਿਆ ਕੀ ਹੈ ਤੇ ਆਪਾਂ ਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਵੀ ਜੇ ਤੇ ਸਾਡੇ ਬੱਚਿਆਂ ਦੇ ਜਨਮ ਸਮੇਂ ਹਰ ਜਸ ਕੀਰਤਨ ਹੁੰਦਾ, ਵਿਆਹਾਂ ਸਮੇਂ ਹਰ ਜਸ ਕੀਰਤਨ ਹੁੰਦਾ ਤੇ ਫਿਰ ਤੇ ਆਪਾਂ ਸਿੱਖ ਹਾਂ। ਤੇ ਜੇ ਬੱਚਿਆਂ ਦੇ ਜਨਮ ਦਿਨ ਵਿਆਹ ਆਰਕੈਸਟਰਾ ਨੂੰ ਸੱਦ ਕੇ ਗੰਦੇ ਮੰਦੇ ਗੀਤ ਗਵਾ ਕੇ ਆਪਾਂ ਸੈਲੀਬ੍ਰੇਟ ਕਰਦੇ ਹਾਂ ਤੇ ਸਮਝ ਲੈਣਾ ਵੀ ਫਿਰ ਹਰ ਜਸ ਸਾਡੀ ਜ਼ਿੰਦਗੀ ਵਿੱਚੋਂ ਵਿਸਰ ਗਿਆ। ਇਹ ਸਿੱਖੀ ਦੀ ਸਮੱਸਿਆ ਜਿਹੜੀ ਹਰ ਇੱਕ ਨੂੰ ਆਪਣੇ ਘਰ ਤੋਂ ਹੱਲ ਕਰਨੀ ਪਵੇਗੀ ਕਿ ਮੇਰੇ ਸਤਿਗੁਰਾਂ ਨੇ ਬਚਨ ਕਹੇ ਸਨ, ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਅਸੀਂ ਤੇ ਹਰ ਜਸ ਸੁਣਨਾ ਸੀ, ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ, ਸੰਤ ਜਨਾ ਮਿਲ ਹਰ ਜਸ ਗਾਇਓ। ਹੁਣ ਗੁਰਬਾਣੀ ਸਖੀ ਆਨੰਦ ਗਾਵੈ, ਸਿੱਖ ਨੇ ਜਨਮ ਤੋਂ ਲੈ ਕੇ ਮਰਨ ਤੱਕ ਵਿਆਹ ਖੁਸ਼ੀ ਸਾਦੀ ਦੇ ਕੋਈ ਵੀ ਪ੍ਰੋਗਰਾਮ ਹੋਣ ਉਹ ਗੁਰੂ ਕੀ ਬਾਣੀ ਦਾ ਉਹ ਟਾਸਰਾ ਲੈ ਕੇ ਕਰਨੇ ਨੇ ਤੇ ਪੁੱਛਦੇ ਉਹ ਨੇ ਵੀ ਸਿੱਖੀ ਦੀ ਸਮੱਸਿਆ ਕੀ ਹੈ ਜਿਹੜੇ ਬਿਲਕੁਲ ਹਰ ਜਸ ਤੋਂ ਟੁੱਟ ਚੁੱਕੇ ਹੋਣ। ਇੱਕੋ ਹੀ ਉੱਤਰ ਹੈ ਕਿ ਸਿੱਖੀ ਦੀ ਸਮੱਸਿਆ ਇਹ ਹੈ ਕਿ ਅੱਜ ਦਾ ਸਿੱਖ ਸਿੱਖ ਨਹੀਂ ਤੇ ਇਸ ਸਮੱਸਿਆ ਦਾ ਸਮਾਧਾਨ ਇਹ ਹੈ ਕਿ ਆਪਾਂ ਸਿੱਖ ਬਣ ਜਾਈਏ। ਹੋਰ ਸਿੱਖੀ ਦੀ ਕੋਈ ਸਮੱਸਿਆ ਨਹੀਂ, ਆਪਣੇ ਜੀਵਨ ਤੋਂ ਆਪਣੇ ਘਰਾਂ ਤੋਂ ਸ਼ੁਰੂਆਤ ਕਰੀਏ। ਜੇ ਸੱਚਮੁੱਚ ਸਿੱਖਾਂ ਦੇ ਬੱਚਿਆਂ ਦੇ ਜਨਮ ਦਿਨ ਗੁਰੂ ਕੀ ਬਾਣੀ ਦੇ ਕੀਰਤਨ ਕਰਕੇ ਮਨਾਏ ਜਾਣ, ਬੱਚਿਆਂ ਦੇ ਆਨੰਦ ਕਾਰਜ ਗੁਰੂ ਕੀ ਬਾਣੀ ਦਾ ਉਹ ਟਰਾਸਰਾ ਲੈ ਕੇ ਮਨਾਏ ਜਾਣ ਤੇ ਸਿੱਖੀ ਸਾਡੇ ਜੀਵਨ ਵਿੱਚ ਸਾਡੇ ਘਰਾਂ ਵਿੱਚ ਪਨਪੇਗੀ, ਫਿਰ ਅਸੀਂ ਸੱਚਮੁੱਚ ਗੁਰੂ ਕੇ ਸਿੱਖ ਅਖਵਾਉਣ ਦੇ ਹੱਕਦਾਰ ਬਣ ਸਕਾਂਗੇ। ਸਤਿਗੁਰੂ ਕਿਰਪਾ ਕਰਨ। ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਾਰੋਪਕਾਰ ਚੇਤੇ ਕਰਦਿਆਂ, ਸਤਿਗੁਰਾਂ ਦੇ ਪਾਵਨ ਮੁੱਖ ਵਾਕ ਦੀ ਵਿਚਾਰ ਕਰਦਿਆਂ ਅਤੇ ਅੱਜ ਦਾ ਜੋ ਇਤਿਹਾਸਕ ਦਿਹਾੜਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 99 ਸਾਲਾ ਸਥਾਪਨਾ ਦਿਵਸ, ਇਸ ਸਬੰਧ ਵਿੱਚ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੋਟਾਣ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਸਤਿਗੁਰੂ ਸਾਹਿਬ ਜੀ ਦੇ ਪਾਵਨ ਗੁਰ ਸ਼ਬਦ ਦੀਆਂ ਜੋ ਸੰਪੂਰਨਤਾ ਵਾਲੀਆਂ ਪਾਵਨ ਤੁਕਾਂ ਹਨ ਉਹਨਾਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਸੰਤ ਜਨਾ ਸਿਓ ਸੰਗ ਪਾਈਐ ਵੱਡਾ ਪੁੰਨ, ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।